ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਬਾਬਲ ਮੇਰਾ ਵੜ ਸਮਰਥਾ, ਬਾਬਲ ਮੇਰਾ ਵੜ ਸਮਰਥਾ, ਬਾਬਲ ਮੇਰਾ ਵੜ ਬਾਬਲ ਮੇਰਾ ਵੜ ਸਮਰਥਾ, ਬਾਬਲ ਮੇਰਾ ਵੱਡ ਸਮਰਥਾ, ਬਾਬਲ
ਮੇਰਾ ਵੱਡ ਸਮਰਥਾ, ਬਾਬਲ ਮੇਰਾ ਵੱਡ ਸਮਰਥਾ।
ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਸਿਮਰਤ ਦੁੱਖ ਕੋਏ ਨਾ ਲਾਗੇ, ਭਵ ਜਲ ਪਾਰੇ ਉਤਾਰਾ, ਜਿਸ ਸਿਮਰਤ
ਕੋਏ ਨਾ ਲਾਗੇ, ਭਵ ਜਲ ਪਾਰੇ ਉਤਾਰਾ,
ਬਾਬਲ ਮੇਰਾ ਵੱਡ ਸਮਰਥਾ, ਬਾਬਲ ਮੇਰਾ ਵੱਡ ਸਮਰਥਾ,
ਮੇਰਾ ਵੱਡ ਸਮਰਥਾ, ਬਾਬਲ ਮੇਰਾ ਵੱਡ ਸਮਰਥਾ।
ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸਕੇ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸਕੇ ਬਲੀ ਰਾਮ ਜੀਓ, ਬਾਬਲ ਮੇਰਾ ਵੜ ਸਮਰਥਾ, ਕਰਨ ਕਾਰਣ ਪ੍ਰਭਾਰਾ, ਜਿਸ ਸਿਮਰਤ ਦੁੱਖ ਕੋਏ ਨਾ ਲੱਗੇ, ਭਵ ਜਲ ਪਾਰੀ ਉਤਾਰਾ, ਆਜ ਬਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ, ਨਾਨਕ ਨਾਮ ਹਰਸ ਵੀਖਾ, ਅਨ ਦਿਨ ਮਨ ਤਨ ਪੀਵਾਂ। ਬੋਲੋ ਜੀ, ਬਾਬਲ ਮੇਰਾ ਵੱਡ ਸਾਰੀ ਸੰਗਤ
ਮੇਰਾ ਵੱਡ ਸਮਰਥਾ, ਬਾਬਲ ਮੇਰਾ ਵੱਡ ਸਮਰਥਾ।
ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਵੱਡ ਸਮਰਥਾ, ਬਾਬਲ ਮੇਰਾ ਮੇਰਾ ਵੱਡ ਸਮਰਥਾ
ਬਾਬਲ ਮੇਰਾ ਵੱਡ ਸਮਰਥਾ
ਬਾਬਾ
ਮੇਰਾ ਵੱਡ ਸਮਰਥਾ
ਵਾਹਿਗੁਰੂ ਵਾਹਿਗੁਰੂ ਬੋਲੋ ਸਿਮਰੋ ਵਾਹਿਗੁਰੂ ਵਾਹਿਗੁਰੂ ਸਾਰੇ ਸਾਰੇ ਬੋਲੋ ਬਾਬਲ ਮੇਰਾ ਵੱਡ ਸਮਰਥਾ ਬਾਬਲ
ਮੇਰਾ ਵੱਡ ਸਮਰਥਾ
ਬਾਬਲ ਦਾ ਨਾਂ ਕੀ ਹੈ ਜਿਹੜਾ ਵੱਡ ਹੈ ਸਮਰੱਥ ਹੈ ਉਹਦਾ ਨਾਂ ਕੀ ਹੈ ਸਾਰੇ ਉਹਦਾ ਨਾਂ ਪਿਆਰ ਨਾਲ ਲਵੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰੇ ਗੁਰਮੁਖ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹ ਵਾਹ ਬਾਬਲ ਮੇਰੇ ਦਾ ਨਾਂ ਕੀ ਹੈ ਧੰਨ ਗੁਰੂ ਨਾਨਕ ਸੰਗਤ ਜੀ ਇਹ ਟੈਂਟ ਲੱਗੇ ਨੇ ਸਟੇਜਾਂ ਲੱਗੀਆਂ ਵਿਛਾਈਆਂ ਹੋਈਆਂ ਲੰਗਰ ਬਣ ਰਹੇ ਨੇ ਇਹ ਸਾਰੇ ਤਾਂ ਥਾਂ ਜੇ ਇਹ ਬਾਬੇ ਨਾਨਕ ਦੀ ਦੁਕਾਨ ਤੋਂ ਅੱਜ ਸ਼ਰਧਾ ਦਾ ਸੌਦਾ ਲੈ ਜਾ ਇਹ ਦੁਕਾਨ ਹੈ ਗੁਰੂ ਨਾਨਕ ਦੀ ਇੱਥੇ ਆ ਕੇ ਵੀ ਵਪਾਰ ਕਰਨਾ ਕੁਝ ਛੱਡ ਕੇ ਜਾਣਾ ਕੁਝ ਲੈ ਕੇ ਜਾਣਾ ਇਸ ਦੁਕਾਨ ਤੋਂ ਅੱਜ ਲੈ ਕੇ ਕੀ ਜਾਣਾ ਸਿਦਕ ਦਾ ਸੌਦਾ ਲੈ ਜਾਣਾ ਸ਼ਰਧਾ ਦਾ ਸੌਦਾ ਲੈ ਜਾਣਾ ਭਾਵਨਾ ਪ੍ਰਤੀਤ ਦੀ ਅੱਖ ਲੈ ਜਾਣੀ ਮੇਰਾ ਖਿਆਲ ਤੁਸੀਂ ਜਿੰਨਾ ਪੰਡਾਲ ਬੈਠੇ ਹੋ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸਾਰੇ ਕਰਦੇ ਹੋਵੋਗੇ ਮੇਰਾ ਖਿਆਲ ਸਾਰੇ ਹਾਜ਼ਰੀ ਲਾਉਂਦੇ ਹੋ ਇੱਕ ਸੁਖਮਨੀ ਸਾਹਿਬ ਦੇ ਪਾਠ ਵਿੱਚੋਂ ਦਾਸ ਪੌੜੀ ਬੋਲਣ ਲੱਗਾ ਤੁਸੀਂ ਉਂਗਲਾਂ ਦੇ ਪੋਟਿਆਂ 'ਤੇ ਨਾ ਦਾਤਾਂ ਗਿਣੀ ਜਾਣਾ ਪੌੜੀ ਬੋਲੀ ਜਾਵਾਂਗਾ ਤੁਸੀਂ ਦਾਤਾਂ ਗਿਣੀ ਜਾਣਾ ਅਤੇ ਇੱਕ ਚੀਜ਼ ਨੋਟ ਕਰਨੀ ਉਹ ਕੋਈ ਦਾਤ ਵੀ ਬਾਜ਼ਾਰੋਂ ਮੁੱਲ ਨਹੀਂ ਮਿਲਦੀ ਜਿਹੜੀਆਂ ਬੋਲਣ ਲੱਗੇ ਅਤੇ ਗੁਰੂ ਅਰਜਨ ਦੇਵ ਜੀ ਦੀ ਕਿੱਡੀ ਅੱਖ ਭਾਵਨਾ ਵਾਲੀ ਹੋਏਗੀ ਉਹ ਦਾਤ ਕੋਈ ਵੀ ਬਾਜ਼ਾਰੋਂ ਮੁੱਲ ਨਹੀਂ ਮਿਲਦੀ ਪਰ ਇੱਕ ਗੁਰੂ ਨਾਨਕ ਨੂੰ ਧਾਨੀ ਕਹਿ ਲਈਏ ਤੇ ਦਾਤਾਂ ਮਿਲ ਜਾਂਦੀਆਂ ਆਖੋ ਸਤਨਾਮ ਉਹਦੇ ਪਿਆਰ ਨਾਲ ਕਥਾ ਕਹਾਣੀ ਸੁਣ ਲਈਏ ਧਿਆਨ ਦੇਣਾ ਜੀ ਇੱਥੋਂ ਅੱਜ ਅੱਖ ਖੜੋ ਸ਼ਰਧਾ ਦੀ ਗੁਰੂ ਅਰਜਨ ਦੇਵ ਜੀ ਸਾਨੂੰ ਕਿਹੜੀ ਅੱਖ ਸਿਖਾਉਂਦੇ ਨੇ
ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ
ਇਹ ਬੀਬੀਓ ਨੋਟ ਕਰਿਓ ਵੀਰੋ ਇਹ ਜਿੰਨੀਆਂ ਦਾਤਾਂ ਨਾ ਤੁਸੀਂ ਹੱਥ 'ਚ 5 ਲੱਖ ਰੁਪਇਆ ਲੈ ਕੇ ਖਲੋ ਜਾਓ, ਤੁਹਾਨੂੰ ਕੋਈ ਮੁੱਲ ਨਹੀਂ ਦੇ ਸਕਦਾ।
ਖੇਮ ਸ਼ਾਂਤ,
ਖਿਮਾ ਵਾਲਾ ਸੁਭਾਅ ਮੁੱਲ ਨਹੀਂ ਜੇ ਮਿਲਦਾ, ਸ਼ਾਂਤੀ ਮੁੱਲ ਨਹੀਂ ਜੇ ਮਿਲਦੀ। ਸਾਡੇ ਅੰਮ੍ਰਿਤਸਰ ਵਿੱਚ ਜਿੱਥੇ ਪ੍ਰਾਣੀ ਚੜ੍ਹਾਈ ਕਰਦੇ ਅਤੇ ਸੰਸਕਾਰ ਕਰਦੇ ਉਹਨੂੰ ਮਸਾਣਾ ਕਹਿੰਦੇ। ਇੱਕ ਦਿਨ ਮੈਂ ਮਸਾਣਾ 'ਚ ਗਿਆ ਸੰਗਤ ਜੀ ਕਿਸੇ ਦੇ ਸੰਸਕਾਰ 'ਤੇ, ਉੱਥੇ ਇੱਕ ਬੋਰਡ ਲੱਗਾ ਸੀ, ਮੈਨੂੰ ਬੜਾ ਚੰਗਾ ਲੱਗਾ ਉਹ ਬੋਰਡ 'ਤੇ ਜੋ ਲਿਖਿਆ ਸੀ ਤੁਹਾਡੇ ਅੱਗੇ ਰੱਖਾਂ। ਉਹ ਬੋਰਡ 'ਤੇ ਲਿਖਿਆ ਸੀ, ਮਾਇਆ ਨਾਲ ਦਵਾਈ ਮੁੱਲ ਲੈ ਸਕਦੇ ਹੋ ਪਰ ਤੰਦਰੁਸਤੀ ਮੁੱਲ ਨਹੀਂ ਲੈ ਸਕਦੇ। ਹੱਕ ਸਤਨਾਮ ਧਿਆਨ ਦੇਣਾ। ਮਾਇਆ ਨਾਲ ਦਵਾਈ ਖਰੀਦ ਸਕਦੇ ਹੋ ਪਰ ਤੁਸੀਂ ਕਹੋ ਮੈਂ ਤੰਦਰੁਸਤੀ ਖਰੀਦ ਲਵਾਂ, ਤੰਦਰੁਸਤੀ ਉਹਦੀ ਕਿਰਪਾ ਦੇ ਵਿੱਚ। ਅਤੇ ਬੋਰਡ 'ਤੇ ਦੂਜੀ ਲਾਈਨ ਲਿਖੀ ਸੀ, ਮਾਇਆ ਨਾਲ ਕਿਤਾਬਾਂ ਮੁੱਲ ਲੈ ਸਕਦੇ ਹਾਂ ਪਰ ਅਸੀਂ ਕਹੀਏ ਮਾਇਆ ਨਾਲ ਗਿਆਨ ਮੁੱਲ ਮਿਲ ਜੇ, ਗਿਆਨ ਉਹਦੀ ਕਿਰਪਾ ਨਾਲ ਹੀ। ਗੱਜ ਕੇ ਹੱਕ ਸਤਨਾਮ ਧਿਆਨ ਦੇਣਾ। ਇਹ ਜ਼ਿੰਦਗੀ ਸਭ ਕੁਝ ਮਾਇਆ ਨਾਲ ਨਹੀਂ ਮਿਲਦਾ। ਮਾਇਆ ਨਾਲ ਦਵਾਈ ਲੈ ਸਕਦੇ ਹਾਂ, ਤੰਦਰੁਸਤੀ ਨਹੀਂ ਖਰੀਦ ਸਕਦਾ ਕੋਈ। ਮਾਇਆ ਨਾਲ ਕਿਤਾਬ ਖਰੀਦ ਸਕਦੇ ਹਾਂ, ਗਿਆਨ ਨਹੀਂ ਖਰੀਦ ਸਕਦੇ ਖਾਲਸਾ ਜੀ। ਅਤੇ ਤੀਜਾ ਲਫ਼ਜ਼ ਲਿਖਿਆ ਸੀ, ਕਰਮਾਂ ਕਰਕੇ ਪੁੱਤਰ ਇੱਕ ਮਿਲ ਸਕਦਾ, ਦੋ ਵੀ ਮਿਲ ਸਕਦੇ, ਤਿੰਨ ਵੀ ਮਿਲ ਸਕਦੇ, ਚਾਰ ਵੀ ਮਿਲ ਸਕਦੇ, ਪੰਜ ਵੀ ਮਿਲ ਸਕਦੇ ਹੈ। ਕਰਮਾਂ ਕਰਕੇ ਪੁੱਤਰ ਪੰਜ ਵੀ ਮਿਲ ਸਕਦੇ ਹੈ ਪਰ ਕਹਿੰਦੇ ਪੁੱਤਰ ਸੁੱਖ ਦੇਣ ਇਹ ਉਹਦੀ ਕਿਰਪਾ ਹੋਵੇ ਤਾਂ ਹੀ। ਆਪ ਸਤਨਾਮ ਖਾਲਸਾ ਜੀ। ਇਹ ਜਿਹੜੀਆਂ ਦਾਤਾਂ ਦਾਸ ਬੋਲਣ ਲੱਗਾ ਅੱਜ ਭਾਵਨਾ ਲੈ ਜਾਣੀ, ਇਹ ਕੋਈ ਚੀਜ਼ ਮੁੱਲ ਨਹੀਂ ਜੇ ਮਿਲਦੀ। ਤੁਹਾਡੀ ਦਰਾਣੀ, ਤੁਹਾਡੀ ਜਠਾਣੀ, ਤੁਹਾਡੀ ਧੀ, ਤੁਹਾਡੀ ਕੋਈ ਭੈਣ, ਉਹਦਾ ਸੁਭਾਅ ਬੜਾ ਤੇਜ਼ ਹੋਵੇ ਅਤੇ ਤੁਸੀਂ ਕਹੋ ਇਹਦਾ ਸੁਭਾਅ ਖਿਮਾ ਵਾਲਾ ਬਣ ਜੇ, ਮੈਂ ਬਾਜ਼ਾਰੋਂ ਕਿਸੇ ਕੋਲੋਂ ਖਿਮਾ ਮੁੱਲ ਲਿਆ ਕੇ ਇਹਨੂੰ ਖਰੀਦ ਕੇ ਦੇ ਦਿਆਂ, ਮੁੱਲ ਨਹੀਂ ਜੇ ਮਿਲਦੀ। ਆਖੋ ਸਤਨਾਮ।
ਖੇਮ ਸ਼ਾਂਤ ਰਿੱਧ ਨਵਨਿੱਧ,
ਸ਼ਾਂਤੀ ਮੁੱਲ ਨਹੀਂ ਮਿਲਦੀ, ਰਿੱਧੀਆਂ ਨਵਨਿੱਧੀਆਂ ਮੁੱਲ ਨਹੀਂ ਮਿਲਦੀ।
ਬੁੱਧ ਗਿਆਨ,
ਬੁੱਧੀ ਨੂੰ ਗਿਆਨ ਹੋ ਜੇ ਮੁੱਲ ਨਹੀਂ ਮਿਲਦਾ।
ਸਰਵ ਤੈ ਸਿੱਧ ਵਿਦਿਆ ਤਪ ਯੋਗ
ਪ੍ਰਭ ਧਿਆਨ, ਵਿਦਿਆ ਮੁੱਲ ਨਹੀਂ ਮਿਲਦਾ, ਤਪ ਮੁੱਲ ਨਹੀਂ ਮਿਲਦਾ, ਯੋਗ ਮੁੱਲ ਨਹੀਂ ਮਿਲਦਾ। ਗੱਜ ਕੇ ਆਖੋ ਸਤਨਾਮ।
ਮੈਂ 50,000 ਦੇ ਦਿਆਂ ਫਰੀਦਾਬਾਦ ਦੇ ਕਿਸੇ ਦੁਕਾਨਦਾਰ ਨੂੰ ਅਤੇ ਉਹਨੂੰ ਕਹਾਂ ਮੇਰਾ ਕੱਲ੍ਹ ਤੋਂ ਧਿਆਨ ਪਰਪੱਕ ਹੋ ਜਾਵੇ, 50,000 ਲੈ ਲੈ, ਮੈਨੂੰ ਧਿਆਨ ਮੁੱਲ ਦੇ ਦੇ।
ਆਖੋ ਸਤਨਾਮ। ਧਿਆਨ ਮੁੱਲ ਨਹੀਂ ਮਿਲਦਾ, ਉਹ ਕਹੇਗਾ ਗੁਟਕਾ ਦੇ ਸਕਦਾ, ਮਾਲਾ ਦੇ ਸਕਦਾ, ਤੇਰਾ ਧਿਆਨ ਜੁੜ ਜੇ ਇਹ ਉਹਦੀ ਕਿਰਪਾ ਨਾਲ ਹੀ।
ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ। ਵਾਹਿਗੁਰੂ
ਦੇਖੋ ਬਾਬੇ ਨੇ ਹੁਣੇ ਹੀ ਵਿਖਾਤਾ ਜੀ, ਕਹਿੰਦੇ ਬਿਜਲੀ ਦਾ ਬਿੱਲ ਭਰ ਕੇ ਬੱਤੀ ਲੈ ਸਕਦਾ ਪਰ ਜਾਵੇ ਹੀ ਨਾ, ਇਹ ਤਾਂ ਉਹਦੀ ਕਿਰਪਾ ਹੋਵੇ ਤਾਂ ਹੀ। ਆਖੋ ਸਤਨਾਮ। ਜਨਰੇਟਰ ਦਾ 500 ਰੁਪਇਆ ਕਿਰਾਇਆ ਭਰ ਕੇ ਤੇਲ ਪਾ ਕੇ ਜਨਰੇਟਰ ਚਲਾ ਸਕਦਾ, ਪਰ ਵਿੱਚੋਂ ਰੁਕੇ ਹੀ ਨਾ, ਇਹ ਉਹਦੀ ਕਿਰਪਾ ਹੋਵੇ ਤਾਂ ਹੀ ਨਹੀਂ ਰੁਕੇਗਾ। ਬਾਬੇ ਨੇ ਨਾਲ ਹੀ ਵਿਖਾ ਦਿੱਤਾ, ਗੱਜ ਕੇ ਹੱਕ ਸਤਨਾਮ।
ਕੁਝ ਚੀਜ਼ਾਂ ਮੁੱਲ ਨਹੀਂ ਮਿਲਦੀਆਂ, ਚਾਰ ਪਦਾਰਥ ਕਮਲ ਪਰਗਾ ਅਵਸਥਾ,
ਸਭ ਕੇ ਮੱਧ ਸਗਲ ਤੇ ਉਹਦਾ, ਚਾਰਾਂ ਪਦਾਰਥਾਂ 'ਚ ਹੁੰਦਿਆਂ ਵੀ ਉਹਨਾਂ ਤੋਂ ਉਦਾਸ ਅਵਸਥਾ, ਇਹ ਮੁੱਲ ਨਹੀਂ ਮਿਲਦੀ, ਧਿਆਨ ਦੇਣਾ ਜੀ।
ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ,
ਸੁੰਦਰਤਾ ਮੁੱਲ ਨਹੀਂ ਜੀ ਮਿਲਦੀ, ਜਿੰਨੀਆਂ ਮਰਜ਼ੀ ਕਰੀਮਾਂ ਲਾ ਲਓ। ਹੱਕ ਸਤਨਾਮ। ਥੋੜ੍ਹਾ ਬਹੁਤਾ ਤੇਰੇ ਰੂਪ ਨੂੰ ਇਹ ਸਵਾਰ ਦੇਣਗੀਆਂ, ਪਰ ਜਿਹੜਾ ਰੂਪ ਉਹਨੇ ਦਿੱਤਾ ਨਾ ਉਹ ਨਹੀਂ ਦੇ ਸਕਦੇ। ਆਖੋ ਸਤਨਾਮ।
ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ,
ਇਹ ਦ੍ਰਿਸ਼ਟੀ ਹੁੰਦੀ ਸਮਦਰਸੀ, ਸਾਰੇ ਮਿੱਤਰ ਨਜ਼ਰ ਆਉਣੇ, ਮੁੱਲ ਹੀ ਮਿਲਦਾ। ਇਹ ਧੰਨ ਗੁਰੂ ਅਰਜਨ ਦੇਵ ਸੰਗਤ ਜੀ, ਗੁਰੂ ਨਾਨਕ ਕਿੰਨਾ ਵੱਡਾ ਹੋਏਗਾ ਸੁਣੋ, ਅੱਜ ਸੌਦਾ ਲੈ ਕੇ ਜਾਣਾ ਭਾਵਨਾ ਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸਾਰੀਆਂ ਦਾਤਾਂ 8 ਪੰਕਤੀਆਂ 'ਚ ਜਿਹੜੀਆਂ ਬੋਲੀਆਂ, ਮੁੱਲ ਨਹੀਂ ਮਿਲਦੀਆਂ, ਨਹੀਂ ਮਿਲਦੀਆਂ। ਕਹਿੰਦੇ ਇਹ ਗੁਰੂ ਦੇ ਸਿੱਖ ਦੀ ਝੋਲੀ 'ਚ ਸਾਰੀਆਂ ਹੀ ਪੈ ਸਕਦੀਆਂ। ਗੁਰੂ ਕਾ ਸਿੱਖ ਇੱਕ ਕੰਮ ਕਰ ਲਵੇ, ਉਹ ਕਿਹੜਾ ਜੀ?
ਇਹ ਫਲ ਦਿਸ ਜਨ ਕੇ ਮੋਹ ਭਨੇ,
ਗੁਰੂ ਨਾਨਕ ਨਾਮ ਬਚਨ ਮਨ ਸੁਣੇ,
ਗੁਰੂ ਨਾਨਕ ਨਾਮ ਬਚਨ
ਮਨ ਸੁਣੇ,
ਗੁਰੂ ਨਾਨਕ ਨਾਮ ਬਚਨ ਮਨ ਸੁਣੇ,
ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ, ਬੋਲੋ ਬਾਬਲ ਸੰਗਤ ਨੂੰ ਬੇਨਤੀ ਕਰਾਂਗਾ। ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਗੁਰੂ ਨਾਨਕ ਚਮਤਕਾਰ ਘਰਾਂ 'ਚ ਰੱਖਿਆ ਕਰੋ। ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਕਲਗੀਧਰ ਚਮਤਕਾਰ ਘਰਾਂ 'ਚ ਰੱਖਿਆ ਕਰੋ। ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਅਸ਼ਟ ਗੁਰੂ ਚਮਤਕਾਰ ਘਰਾਂ 'ਚ ਰੱਖਿਆ ਕਰੋ। ਆਹ ਮੇਰਾ ਪਿਓ ਬੈਠਾ ਜੇ ਗੁਰੂ ਗ੍ਰੰਥ ਸਾਹਿਬ, ਆਪਣੇ ਪਿਓ ਦੀ ਹਜ਼ੂਰੀ 'ਚ ਮੈਂ ਕਹਿ ਰਿਹਾ ਜੇ, ਕਿਉਂਕਿ ਦਾਸ ਨੂੰ ਇੱਕ ਸ਼ੌਂਕ ਏ ਮਹਾਂਪੁਰਸ਼ਾਂ ਨੂੰ ਮਿਲਣ ਦਾ, ਸੰਗ ਕਰਨ ਦਾ। ਇਹ ਮੈਂ ਪਿਓ ਦੀ ਹਜ਼ੂਰੀ 'ਚ ਬੈਠ ਕੇ ਕਹਿ ਰਿਹਾ ਜੇ, ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਦਾਸ ਮਿਲਦਾ, ਕਿਉਂ ਮਿਲਦਾ? ਧੰਨ ਗੁਰੂ ਗ੍ਰੰਥ ਸਾਹਿਬ ਦੇ ਹਰ ਅੰਗ ਤੇ ਪ੍ਰੇਰਨਾ ਦਿੱਤੀ ਏ, ਬਖਸ਼ਿਆਂ ਦਾ ਸੰਗ ਕਰ। ਆਖੋ ਸਤਨਾਮ, ਸੰਗ ਕਰ। ਸੰਗਤ ਜੀ, ਪਿਓ ਦੀ ਹਜ਼ੂਰੀ 'ਚ ਮੈਂ ਕਹਿ ਰਿਹਾ ਜੇ, ਅਸੀਂ ਤੁਸੀਂ ਤਾਂ ਗ੍ਰਿਸਤੀ ਹਾਂ ਨਾ, ਬਹੁਤ ਸਾਰੇ ਮਹਾਂਪੁਰਸ਼ਾਂ ਦਾ ਨੇਮ ਜੇ ਕਿ ਰਾਤੀ ਸੌਣ ਵੇਲੇ ਅੱਧਾ ਘੰਟਾ, ਪੌਣਾ ਘੰਟਾ, ਇੱਕ ਘੰਟਾ, ਜਿੰਨਾ ਵੀ ਸਮਾਂ ਸੇਵਾਦਾਰ ਪੜ੍ਹਦਾ ਅਤੇ ਮਹਾਂਪੁਰਸ਼ ਚੌਂਕੜਾ ਮਾਰ ਕੇ ਰੋਟੀ ਛੱਕ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ 9 ਵਜੇ ਉਹ ਪੜ੍ਹਦਾ ਗੁਰੂ ਨਾਨਕ ਚਮਤਕਾਰ, ਅਤੇ ਕਈ ਮਹਾਂਪੁਰਸ਼ ਸੁਣਦੇ ਨੇ, ਰੋਜ਼ ਰੂਟੀਨ ਹੈ। ਮੈਂ ਬੜਿਆਂ ਨੂੰ ਅੱਖੀ ਵੇਖਿਆ, ਕਲਗੀਧਰ ਚਮਤਕਾਰ ਸੌਣ ਲੱਗਿਆ ਅੱਧਾ ਪੌਣਾ ਘੰਟਾ ਸੁਣਨਾ, ਕਿ ਤੁਸੀਂ ਕਦੀ ਭਾਈ ਵੀਰ ਸਿੰਘ ਜੀ ਦੀ ਲਿਖਤ ਪੜ੍ਹੋਗੇ ਨਾ, ਉਹ ਸਮਾਂ ਬਣਾ ਦਿੰਦੇ ਆ। ਇਹੋ ਜਿਹਾ ਮੌਸਮ ਸੀ, ਇਹੋ ਜਿਹੀ ਹਵਾ ਵਗ ਰਹੀ ਸੀ, ਇਸ ਤਰ੍ਹਾਂ ਦਾ ਬੂਟੇ ਹਿੱਲ ਰਹੇ ਸੀ, ਇਸ ਤਰ੍ਹਾਂ ਦੀ ਖੁਸ਼ਬੂ ਆ ਰਹੀ ਸੀ। ਜਦੋਂ ਕੋਈ ਗੁਰੂ ਨਾਨਕ ਦੀ ਗੱਲ ਸੁਣਾਉਣੀ ਨਾ, ਉਹਨਾਂ ਨੇ ਪਹਿਲੇ ਸਮਾਂ ਬਣਾ ਦੇਣਾ। ਅਤੇ ਮੈਂ ਇੱਕ ਦਿਨ ਮਹਾਂਪੁਰਸ਼ ਇੱਕ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਜੀ ਰੋਟੀ ਛਕਣ ਤੋਂ ਬਾਅਦ ਇਹ ਰੋਜ਼ ਸੁਣਦੇ ਕਿਉਂ ਅੱਧਾ ਪੌਣਾ ਘੰਟਾ? ਸੇਵਾਦਾਰਾਂ ਲੱਕੜ ਦੀ ਰੇਲ ਦੇ ਉੱਤੇ ਰੱਖ ਕੇ ਨਾ ਪੋਥੀ ਗੁਰੂ ਨਾਨਕ ਚਮਤਕਾਰ ਸੁਣਾਉਂਦਾ। ਅਤੇ ਮੈਨੂੰ ਕਹਿੰਦੇ ਕੀ ਦੱਸੀਏ, ਇਹ ਗੁਰੂ ਨਾਨਕ ਦੀ ਗੱਲ, ਗੁਰੂ ਨਾਨਕ ਦੀ ਕਥਾ, ਗੁਰੂ ਨਾਨਕ ਚਮਤਕਾਰ ਜਦੋਂ ਅੱਧਾ ਪੌਣਾ ਘੰਟਾ ਰਾਤੀ ਸੌਣ ਤੋਂ ਪਹਿਲਾਂ ਇਹਨੂੰ ਸੁਣ ਕੇ ਪੜ੍ਹ ਕੇ ਸੋਈਏ ਅਤੇ ਸਾਰੀ ਰਾਤ ਗੁਰੂ ਨਾਨਕ ਦੇ ਚਰਨਾਂ ਦੇ ਸੁਪਨੇ ਆਉਂਦੇ ਨੇ। ਹੱਕ ਸਤਨਾਮ। ਇਹ ਪਿਓ ਬੈਠਾ ਜੇ ਗੁਰੂ ਗ੍ਰੰਥ ਸਾਹਿਬ ਦਾਸ ਦਾ ਤੁਹਾਡਾ ਵੀ ਅੱਜ ਰਾਤੀ ਟਰਾਈ ਕਰ ਲੈਣਾ ਭਾਵੇਂ। ਮੈਂ ਕਿਉਂ ਵੇਰਵਾ ਦੇ ਰਿਹਾ, ਇਹ ਗੱਲ ਕਿਤੇ ਕੇਵਲ ਸੁਣ ਕੇ ਨਾ ਚਲੇ ਜਾਣਾ, ਇਹ ਫਲ ਤਿਸ ਜਨ ਕੇ ਮੋਹ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਸੁਣੋ ਵੀ, ਜ਼ਰੂਰੀ ਨਹੀਂ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ, ਹੋਰ ਵੀ ਕੋਈ ਤੁਹਾਨੂੰ ਰਾਈਟਰ ਜਿਹੜਾ ਭਿੱਜਿਆ ਜੁੜਿਆ ਰਾਈਟਰ, ਭਾਵੇਂ ਬੇਸ਼ੱਕ ਉਹਨਾਂ ਦੀ, ਕਿਉਂਕਿ ਇਹਨਾਂ ਚੀਜ਼ਾਂ ਦੀ ਜਗ੍ਹਾ ਅੱਜ ਲੈ ਲਈ ਹੈ ਟੈਲੀਵਿਜ਼ਨ ਨੇ। ਆਖੋ ਸਤਨਾਮ। ਹੁਣ 9 ਵਜੇ ਤਾਂ ਇਹ ਪਤਾ ਹੁੰਦਾ ਸੀਰੀਅਲ ਆਉਣਾ ਕਿਹੜਾ, 9:30 ਇਹ ਪਤਾ ਹੁੰਦਾ ਸੀਰੀਅਲ ਆਉਣਾ ਕਿਹੜਾ, 10 ਵਜੇ ਪਤਾ ਸੀਰੀਅਲ ਆਉਣਾ ਕਿਹੜਾ, ਜਗ੍ਹਾ ਉਹਨੇ ਲੈ ਲਈ। ਆ ਬੈਠੇ ਸਾਡੇ ਬਜ਼ੁਰਗ, ਇਹਨਾਂ ਨੂੰ ਪੁੱਛੋ, ਮੇਰੇ ਪਿਤਾ ਵੀ ਪਾਕਿਸਤਾਨ ਤੋਂ ਨੇ, ਸਾਨੂੰ ਕਹਿੰਦੇ ਸਨ, ਸਾਡੇ ਪਰਿਵਾਰਾਂ 'ਚ ਇੱਕ ਰਿਵਾਜ਼ ਹੁੰਦਾ ਸੀ ਕਿ ਰਾਤੀ ਰਹਿਰਾਸ ਸਾਹਿਬ ਵੇਲੇ ਸਾਰੇ ਪਰਿਵਾਰ ਨੇ ਇਕੱਠੇ ਬਹਿਣਾ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ, ਕਦੀ ਪ੍ਰਸ਼ਾਦਾ ਛਕਣ ਤੋਂ ਪਹਿਲੇ ਗੁਰੂ ਨਾਨਕ ਦੀ ਜਨਮ ਸਾਖੀ ਖੋਲ੍ਹ ਕੇ ਉਹਦੇ 'ਚੋਂ 1-2 ਸਾਖੀਆਂ ਇੱਕ ਬੱਚੇ ਨੇ ਸੁਣਾਉਣੀ ਹੈ, ਬਾਕੀ ਸਾਰੇ ਪਰਿਵਾਰ ਨੇ ਬਹਿ ਕੇ ਸੁਣਨੀ ਆ। ਅੱਜ ਉਹ ਜਗ੍ਹਾ ਜਿਹੜੀ ਹੈ ਟੈਲੀਵਿਜ਼ਨ ਨੇ ਲੈ ਲਈ। ਆਖੋ ਸਤਨਾਮ। ਉਹ ਗੁਰੂ ਪਿਆਰੇ ਹੋ, ਜਿੰਨੇ ਬੈਠੇ ਹੋ, ਆ ਪੰਗਤੀ ਕੁਦਰਤੀ ਜਿਹੜੀ ਸਾਹਮਣੇ ਆਈ ਹੈ, ਇਹ ਘਰਾਂ 'ਚ ਲਿਆਓ, ਗੁਰੂ ਨਾਨਕ ਚਮਤਕਾਰ ਘਰ 'ਚ ਰੱਖੋ, ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ, ਇਹ ਸਾਖੀਆਂ ਨੇ ਬੜੇ ਪ੍ਰੇਮ ਵਾਲੀਆਂ। ਅਤੇ ਤੁਸੀਂ ਕਿਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਅੱਧਾ ਕੁ ਘੰਟਾ ਇੱਕ ਬੱਚੇ ਨੂੰ ਆਪਣੇ ਨੂੰ ਕਹੋ ਤੂੰ ਸੁਣਾ, ਅਤੇ ਤੁਸੀਂ ਸੁਣੋ, ਮੈਂ ਗੁਰੂ ਦੀ ਜੋਰੀ 'ਚ ਕਹਿੰਦਾ, ਉਹ ਸੁਣਦਿਆਂ ਸੁਣਦਿਆਂ ਤੁਹਾਨੂੰ ਕਿੰਨੀ ਵਾਰੀ ਸੁਰਤੀ 'ਚ ਆਪਣੇ ਬਾਬੇ ਨਾਨਕ ਦੇ ਦਰਸ਼ਨ ਹੋਣਗੇ, ਸੁਣਦਿਆਂ ਸੁਣਦਿਆਂ ਤੁਹਾਨੂੰ ਸੁਰਤੀ 'ਚ ਆਪਣੇ ਪਿਓ ਵਾਸਤੇ ਕਿੰਨੀ ਵਾਰੀ ਪਿਆਰ ਆਏਗਾ। ਅਤੇ ਜਦੋਂ ਉਹ ਸੁਣ ਕੇ ਸੌਵੋਗੇ ਨਾ, ਤਾਂ ਸਾਰੀ ਰਾਤ ਉਹੋ ਹੀ ਵੱਸੇਗਾ ਜਿਹਨੂੰ ਸੌਣ ਲੱਗਿਆਂ ਸੁਣਿਆ ਹੋਏਗਾ। ਆਖੋ ਸਤਨਾਮ। ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਕਰਨਾ, ਇਹ ਗੱਲ ਕਹਿਤੀ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹਨੂੰ ਘਰਾਂ 'ਚ ਲਿਆਉਣਾ ਕਿਵੇਂ ਹੈ, ਇਹ ਵੀ ਤੁਹਾਡੇ ਚਰਨਾਂ 'ਚ ਰੱਖ ਰਹੇ ਹਾਂ, ਹੁਣ ਲਿਆਉਣਾ ਤਾਂ ਤੁਸੀਂ ਹੈ ਨਾ ਅੱਗੋਂ। ਆਖੋ ਸਤਨਾਮ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਕਿੰਨਾ ਵੱਡਾ, ਗੁਰੂ ਨਾਨਕ ਕਿੰਨਾ ਵੱਡਾ ਸੰਗਤ ਜੀ। ਗਰੀਬ ਨਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਸਾਰੀਆਂ ਦਾਤਾਂ ਜਿਹੜੀਆਂ ਬਾਜ਼ਾਰ 'ਚੋਂ ਮੁੱਲ ਨਹੀਂ ਮਿਲਦੀਆਂ, ਇੱਕ ਗੁਰੂ ਨਾਨਕ ਨੂੰ ਧੰਨ ਕਹਿ ਲਈਏ, ਉਹਦੇ ਬਚਨ ਮਨ ਕਰਕੇ ਸੁਣ ਲਈਏ, ਉਹਦੀਆਂ ਕਥਾ ਕਹਾਣੀਆਂ ਮਨ ਕਰਕੇ ਪਿਆਰ ਨਾਲ ਸੁਣ ਲਈਏ, ਮੰਨ ਲਈਏ, ਇਹ ਸਾਰਾ ਕੁਝ ਸਾਡੀ ਝੋਲੀ 'ਚ ਪੈ ਜਾਂਦਾ। 15 20 ਮਿੰਟ ਇਸੇ ਤਰ੍ਹਾਂ ਤੁਹਾਡੇ ਦਰਸ਼ਨ ਬਾਬਾ ਜੀ ਹੋਰ ਕਰਾਣ, ਇਸੇ ਤਰ੍ਹਾਂ ਪਿਆਰ 'ਚ ਬੈਠੇ ਰਹਿਣਾ। ਪੜ੍ਹੋ ਪਿਆਰ ਦੇ ਨਾਲ।
ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ।
ਜਪੋ ਬੀਬੀਓ, ਬਾਬਲ ਮੇਰਾ
ਬਾਬਲ ਮੇਰਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਬੀਬੀਓ
ਬਾਬਲ ਮੇਰਾ ਵੱਡ
ਗੱਜ ਕੇ ਆਖੋ ਸਤਨਾਮ। ਜੁੜੋ ਪਿਆਰਿਓ, ਸਮੇਂ ਪੂਰੇ ਸੂਰੇ ਨੇ। ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਗੱਲ ਚੰਦ ਸਕਿੰਟਾਂ 'ਚ ਕਹਿ ਕੇ ਅੱਗੇ ਜਾਈਏ, ਗੁਰੂ ਲਿਜਾਵੇ ਅੱਗੇ। ਮਹਾਰਾਜ ਨੇ ਇੱਥੋਂ ਤੱਕ ਸਿਫਤ ਕੀਤੀ ਹੈ, ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਉਹ ਕੋਟ ਅਪਰਾਧੀ ਗੁਰ ਨਾਨਕ ਜਿਨ ਸੁਣਿਆ ਵੇਖਿਆ। ਅੱਜ ਤੋਂ ਲੈ ਆਓ ਕਿਤਾਬਾਂ ਘਰ, ਅੱਧਾ ਘੰਟਾ ਸੁਣ ਲੱਗੇ ਹਾਂ। ਸੁਣਿਆ ਵੇਖਿਆ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਮਹਾਰਾਜ ਕਹਿੰਦੇ ਸੇ ਫਿਰ ਗਰਬਾਸ ਨਾ ਭਰਿਆ ਰੇ। ਗੱਜ ਕੇ ਆਖੋ ਸਤਨਾਮ। ਕਿੱਡਾ ਵੱਡਾ ਹੋਏਗਾ ਗੁਰੂ ਨਾਨਕ, ਕਹਿੰਦੇ ਜਿਹਨੇ ਸੁਣਿਆ ਵੇਖਿਆ ਉਹ ਵੀ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦਾ, ਸੇ ਫਿਰ ਗਰਬਾਸ ਨਾ ਭਰਿਆ ਰੇ। ਸੰਗਤ ਜੀ, ਗਿਆਨੀ ਸੰਤ ਸਿੰਘ ਮਸਕੀਨ ਜੀ, ਇਹ ਹੁਣ ਤੋਂ ਹਫ਼ਤਾ ਕੁ ਪਹਿਲਾਂ 15 ਦਿਨ ਅੰਮ੍ਰਿਤਸਰ ਲਾ ਕੇ ਆਏ ਨੇ ਮੰਜੀ ਸਾਹਿਬ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਕਥਾ। ਉਹ ਜਿੰਨੇ ਪ੍ਰੋਗਰਾਮਾਂ 'ਤੇ ਗਏ ਨੇ ਨਾ, ਸੂਰਤ ਦਾ ਰਹਿਣ ਵਾਲਾ ਇੱਕ ਸਰੀਰ, ਤੁਸੀਂ ਸ਼ਾਇਦ ETC 'ਤੇ ਵੀ ਉਹਦੀ ਗੱਲ ਸੁਣੀ ਹੋਵੇ, ਸਿੰਧੀ ਹੈ ਨਾ ਹੈ ਉਹਦਾ, ਵਾਸੂ ਭਾਰਦਵਾਜ। ਸੂਰਤ ਦਾ ਰਹਿਣ ਵਾਲਾ ਅਤੇ ਅੰਮ੍ਰਿਤਸਰ ਜਿੰਨੀਆਂ ਸਟੇਜਾਂ 'ਤੇ ਮਸਕੀਨ ਜੀ ਗਏ ਨੇ ਨਾ, ਹਰ ਸਟੇਜ 'ਤੇ ਉਹਨੇ ਆਪਣੀ 5-10 ਮਿੰਟ ਗੱਲ ਸੁਣਾਈ ਹੈ। ਅਤੇ ਜਿਹੜਾ ਸਾਡਾ ਨਿਮਾਣਾ ਜਿਹਾ ਭਲਾਈ ਕੇਂਦਰ ਤੁਹਾਡੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਨਾ, ਅੰਮ੍ਰਿਤਸਰ ਤਰਨ ਤਾਰਨ ਰੋਡ, ਜਿੱਥੇ ਪਹਿਲੇ 900 ਸੀ, ਹੁਣ ਮਹੀਨਾ ਪਹਿਲੇ 1000, ਹੁਣ 1200 ਬੀਬੀਆਂ ਰਾਸ਼ਨ ਗੁਰੂ ਦੀ ਕਿਰਪਾ ਨਾਲ ਲੈ ਰਹੀਆਂ। ਇੱਕ ਬੀਬੀ 250-300 ਦਾ ਵੀ ਰਾਸ਼ਨ ਲਵੇ ਸੰਗਤ ਜੀ, ਅਤੇ ਤਕਰੀਬਨ 4 ਲੱਖ ਮਹੀਨੇ ਦਾ ਖਰਚਾ, ਪਤਾ ਨਹੀਂ ਬਾਬਾ ਕਿਵੇਂ ਤੋਰਦਾ ਪਿਆ, ਇਹ ਬਾਬਾ ਹੀ ਜਾਣੇ। ਕਾਮ ਧੇਨ ਸੰਗਤ, ਕਾਮ ਧੇਨ ਪ੍ਰਤੱਖ ਬਾਤ ਜੇ, ਸੰਗਤਾਂ ਦੀਆਂ ਖੁਸ਼ੀਆਂ ਲਿਆ ਕਰੋ। ਇਹ ਵਾਸੂ ਭਾਰਦਵਾਜ ਸਿੰਧੀ ਹੈ ਜੀ, ਇਹਨੇ ਸਾਡੇ ਉਸ ਭਲਾਈ ਕੇਂਦਰ 'ਚ ਵੀ ਚਰਨ ਪਾਏ, ਅਤੇ ਸਾਡੀ ਵੀ ਪ੍ਰੈਸ ਹੈ ਉੱਥੇ, ਬਕਾਇਦਾ ਰਸਾਲਾ ਸ਼ਬਦ ਹੈ, ਪੱਤਰਕਾਰ ਨੇ ਗੁਰੂ ਦੀ ਮਿਹਰ ਨਾਲ। ਸਾਡਾ ਪੱਤਰਕਾਰ ਹੈ ਭਾਈ ਪਾਲ ਸਿੰਘ, ਬੜੀ ਕਿਰਪਾ ਉਹਦੇ 'ਤੇ, ਬੜੀ ਰਹਿਮਤ ਹੈ, ਨੇਮੀ ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਜੇ ਇਹਨਾਂ ਨੇ ਚਰਨ ਪਾਏ ਨੇ ਤਾਂ ਇਹਨਾਂ ਦੀ ਇੰਟਰਵਿਊ ਲੈ, ਫਿਰ ਸਿਫਤ ਸਲਾਜ ਵੀ ਛਾਪਾਂਗੇ, ਸਟੇਜ 'ਤੇ ਵੀ ਬੋਲਾਂਗੇ, ਕਿਉਂਕਿ ਇਹ ਮਸਕੀਨ ਜੀ ਨਾਲ ਹਰ ਸਟੇਜ 'ਤੇ 5-10 ਮਿੰਟ ਆਪਣੀ ਗੱਲ ਸੁਣਾ ਰਹੇ ਨੇ। ਇਹ ਸੂਰਤ ਦਾ ਰਹਿਣ ਵਾਲੇ ਸੰਗਤ ਜੀ, ਵਾਸੂ ਭਾਰਦਵਾਜ ਸਿੰਧੀ, ਇਹ ਹਰ ਸਟੇਜ 'ਤੇ ਇਹਨਾਂ ਨੇ ਮਸਕੀਨ ਜੀ ਨਾਲ ਗੱਲ ਸੁਣਾਈ ਹੈ ਕਿ ਸੂਰਤ ਵਿੱਚ ਰਹਿੰਦੇ ਹਾਂ। ਇਹ ਭਲਾਈ ਕੇਂਦਰ ਵੀ ਉਹਨਾਂ ਸਾਰੀ ਇੰਟਰਵਿਊ ਆਪਣੀ ਦਿੱਤੀ ਕਿ ਮੇਰੇ ਕੰਨ ਦੇ ਉੱਤੇ ਟਿਊਮਰ ਹੋ ਗਿਆ, ਟਿਊਮਰ, ਉਹ ਟਿਊਮਰ ਵੱਡਾ ਹੁੰਦਾ ਗਿਆ ਅਤੇ ਮੇਰਾ ਜਿਹੜਾ ਕੰਨ ਹੈ ਨਾ ਸੱਜਾ, ਉਹਨੇ ਸੁਣਨਾ ਬੰਦ ਕਰਤਾ, ਸੁਣਨਾ ਬੰਦ ਹੋ ਗਿਆ। ਦਵਾਈਆਂ ਚੱਲਦੀਆਂ ਰਹੀਆਂ, ਡਾਕਟਰ ਕਹਿੰਦਾ ਇਸ ਟਿਊਮਰ ਦਾ ਕੋਈ ਇਲਾਜ ਨਹੀਂ, ਸੁਣਨਾ ਬੰਦ ਹੋ ਗਿਆ। ਕਹਿੰਦੇ ਮਨ 'ਚ ਸੋਚਿਆ ਵੀ ਚਲੋ ਇੱਕ ਕੰਨ ਰਾਹੀਂ ਸੁਣ ਕੇ ਗੁਜ਼ਾਰਾ ਚਲਾ ਲਾਂਗੇ। ਕਹਿੰਦੇ ਮੇਰੇ ਡਾਕਟਰ ਨੇ ਟੈਸਟ ਕਰਾਏ ਉਸ ਟਿਊਮਰ ਦੇ ਬਾਰੇ, ਅਤੇ ਜਦੋਂ ਮੈਂ ਟੈਸਟ ਜਿਹੜੇ ਉਹ ਕਰਵਾਉਣ ਗਿਆ ਤਾਂ ਉਹਨਾਂ ਦੀਆਂ ਰਿਪੋਰਟਾਂ 'ਚ ਨਾਲ ਹੋਰ ਕੀ ਆ ਗਿਆ ਕਿ ਇਹਦੇ ਅੰਦਰ ਕੈਂਸਰ ਫੈਲ ਚੁੱਕਾ, ਕੈਂਸਰ ਫੈਲ ਚੁੱਕਾ। ਅਤੇ ਕਹਿੰਦੇ ਮੇਰੇ ਪਰਿਵਾਰ ਨੂੰ ਡਾਕਟਰ ਨੇ ਕਿਹਾ ਕਿ ਵੱਧ ਤੋਂ ਵੱਧ 15 ਦਿਨ, ਘੱਟ ਤੋਂ ਘੱਟ 10 ਦਿਨ ਇਹ ਕੱਟੇਗਾ ਜਿੰਨਾ ਕੈਂਸਰ ਫੈਲ ਗਿਆ। ਕਹਿੰਦੇ ਮੇਰਾ ਵਜ਼ਨ ਜੇ ਰੁਪਈਆ ਨਾ ਕੇਵਲ 40 ਪੈਸੇ ਰਹਿ ਗਏ, 60 ਪੈਸੇ ਵਜ਼ਨ ਖਤਮ। ਅਤੇ ਡਾਕਟਰਾਂ ਨੇ ਕਿਹਾ ਵੀ ਕੋਈ ਜ਼ਰੂਰੀ ਕੰਮ ਹੈ ਅਤੇ ਵਾਸੂ ਜੀ ਮੁਕਾ ਲਵੋ, ਵੱਧ ਤੋਂ ਵੱਧ 15 ਦਿਨ ਕੱਟੋਗੇ, ਘੱਟ ਤੋਂ ਘੱਟ 10 ਦਿਨ ਧਿਆਨ ਦੇਣਾ, ਬਾਬਲ ਮੇਰਾ ਆਹਾ। ਇਹ ਉਹਨਾਂ ਨੇ ਭਰੀਆਂ ਮੇਰੇ ਖਿਆਲ 100 ਸਟੇਜ 'ਤੇ ਵਜ਼ਨ ਸੁਣਾਇਆ ਉਹਨਾਂ। ਕਹਿੰਦੇ ਮੇਰੀ ਸਾਲੀ ਸਿੰਧੀ ਕੁੰਤੀ, ਕੁੰਤੀ ਨਾਂ ਦੱਸਿਆ ਉਹਨੇ ਆਪਣੀ ਸਾਲੀ ਦਾ। ਕਹਿੰਦੇ ਮੇਰੀ ਸਾਲੀ ਇੰਨੀ ਪ੍ਰੇਮਣ ਸੀ ਬਾਣੀ ਦੀ, ਭਾਵੇਂ ਡਾਕਟਰਾਂ ਜਵਾਬ ਦੇਤਾ ਇਹ ਕਹਿਤਾ 10 ਦਿਨ ਦਾ ਪ੍ਰਾਹੁਣਾ, ਪਰ ਉਹਨੇ ਮੇਰੇ ਸਰਾਣੇ ਬਹਿ ਕੇ ਸੁਖਮਨੀ ਸਾਹਿਬ ਦੀ ਬਾਣੀ ਦਾ ਲੜ ਨਹੀਂ ਚੜਿਆ। ਕਹਿਣ ਲੱਗੇ ਮੇਰੇ ਸਰਾਣੇ ਬਹਿ ਕੇ ਸੁਖਮਨੀ ਸਾਹਿਬ ਮੈਨੂੰ ਪਾਠ ਕਰੀ ਗਈ ਸਭ। ਹੁਣ ਬੰਦੇ ਦਾ ਸਰੀਰ 35 ਪੈਸੇ ਰਹਿ ਜਾਏ ਜੀ, ਜਿੰਨਾ ਹੋਵੇ, ਜੇ 100 ਕਿਲੋ ਵਜ਼ਨ ਹੈ 35 ਰਹਿ ਜੇ, ਤੀਜਾ ਹਿੱਸਾ ਤੁਹਾਨੂੰ ਪਤਾ ਹੀ ਹੈ, ਫਿਰ ਤਾਂ ਉਡੀਕਦੇ ਹੀ ਹੈ ਘਰ ਦੇ, ਹੁਣ ਇਹਨੇ ਕਦੋਂ ਜਾਣਾ, ਆਪ ਸਤਨਾਮ, ਕੈਂਸਰ ਫੈਲੀ ਪਈ ਹੈ। ਕਹਿੰਦੇ ਉਸ ਬੱਚੀ ਨੇ ਸੁਖਮਨੀ ਸਾਹਿਬ ਦੇ ਪਾਠ ਮੇਰੇ ਸਰਾਣੇ ਬਹਿ ਕੇ ਮੈਨੂੰ ਸੁਣਾਈ ਜਾਣੇ, ਸਰਵਣ ਕਰਾਈ ਜਾਣੇ, ਕੀ ਬਿੰਦ ਬਣੀ। ਕਹਿੰਦੇ 3-4 ਦਿਨ ਬਾਅਦ ਇੱਕ ਗੁਰਮੁਖ ਪਿਆਰੇ ਆਏ, ਜਦੋਂ ਉਹਨਾਂ ਨੇ ਮੇਰੀ ਹਾਲਤ ਵੇਖੀ ਤੇ ਕਹਿਣ ਲੱਗੇ ਗੁਰੂ ਰਾਮਦਾਸ ਦੇ ਘਰ ਜਾਓ ਅੰਮ੍ਰਿਤਸਰ, ਤੇ ਜਾ ਕੇ ਖੰਡ ਪਾਠ ਕਰਵਾ ਕੇ ਅਰਦਾਸ ਕਰਾਓ, ਪਤਾ ਨਹੀਂ ਕਿਹੜੇ ਵੇਲੇ ਕੀ ਕਿਰਪਾ ਹੋ ਜੇ, ਰੇਖ ਮੇਖ ਵੱਜ ਜੇ। ਕਹਿੰਦੇ ਉਹ ਗੁਰਮੁਖ ਪਿਆਰਾ ਐਡਾ ਰੰਗਿਆ, ਐਡਾ ਰੰਗਿਆ ਮਾਇਆ ਵੱਲੋਂ ਕਿਰਪਾ ਸੀ। ਕਹਿੰਦੇ 2 ਘੰਟੇ ਬਾਅਦ ਅੰਮ੍ਰਿਤਸਰ ਦੀਆਂ ਟਿਕਟਾਂ ਵੀ, ਮੇਰੀ ਵੀ ਅਤੇ 2 ਪਰਿਵਾਰ ਦੇ ਮੈਂਬਰਾਂ ਦੀਆਂ ਟਿਕਟਾਂ ਰੇਲਵੇ ਦੀਆਂ ਬੁੱਕ ਕਰਾ ਕੇ ਦੇਤੀਆਂ ਵੀ, ਜਾਓ 15 ਦਿਨ ਦਾ ਟਾਈਮ ਹੈ, ਪਤਾ ਨਹੀਂ ਜਾਣਾ ਤਾਂ ਆਈ ਹੈ, ਜਾ ਕੇ ਖੰਡ ਪਾਠ ਕਰਾ ਕੇ ਅਰਦਾਸ ਕਰੋ, ਗੁਰੂ ਕਿਰਪਾ ਸ਼ਾਇਦ ਕਰ ਦੇ। ਕਹਿੰਦੇ ਮੈਨੂੰ ਚੁੱਕ ਕੇ ਟ੍ਰੇਨ 'ਚ ਪਾਇਆ, ਚੁੱਕ ਕੇ ਮੈਨੂੰ ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਨੇ ਮੇਰੀ ਜਦੋਂ ਹਾਲਤ ਵੇਖੀ ਤਾਂ ਮੈਨੂੰ ਕਮਰਾ ਦਿੱਤਾ ਧਿਆਨ ਦੇਣਾ। ਕਹਿੰਦੇ ਉਹ ਕਮਰੇ 'ਚ ਵੀ ਮੈਨੂੰ ਬੈੱਡ 'ਤੇ ਚੁੱਕ ਕੇ ਲਟਾਇਆ, ਅਤੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਵੀ ਇੰਝ ਕੈਂਸਰ ਫੈਲ ਗਿਆ, ਕੰਨ ਦਾ ਟਿਊਮਰ, ਕੰਨ ਬੰਦ ਹੈ ਅਤੇ ਖੰਡ ਪਾਠ ਕਰਾਉਣਾ, ਅਤੇ ਵਾਰੀ ਮਿਲਦੀ ਨਹੀਂ 6-6 ਮਹੀਨੇ, ਸਾਲ ਸਾਲ, ਪਰ ਕਹਿੰਦੇ ਉਹਨਾਂ ਨੇ ਮੇਰੀ ਹਾਲਤ ਵੇਖ ਕੇ ਨਾ ਇਹ ਸਾਰੀ ਉਹਨਾਂ ਨੇ ਆਗਿਆ ਦੇਤੀ ਵੀ ਪਰਸੋਂ ਤੁਹਾਡੇ ਨਾਂ ਦਾ ਖੰਡ ਪਾਠ ਸ਼੍ਰੀ ਅਕਾਲ ਤਖਤ ਸਾਹਿਬ, ਗੱਜ ਕੇ ਆਖੋ ਸਤਨਾਮ, ਜਿੱਥੇ ਹੁਕਮਨਾਮਾ ਲਿਖਿਆ ਹੁੰਦਾ ਨਾ ਜੀ ਸੰਗਤ ਜੀ, ਦਰਬਾਰ ਸਾਹਿਬ ਜਾਓ, ਬਿਰਤੀ ਲੈ ਜਾਓ, ਹੁਕਮਨਾਮੇ ਦੇ ਕੋਲ ਤੁਸੀਂ ਨੋਟ ਕਰੋ, ਕਮਰੇ ਨੇ 3-4, ਉੱਥੇ ਖੰਡ ਪਾਠ ਚੱਲਦੇ ਹੁੰਦੇ ਨੇ। ਕਹਿੰਦੇ ਉੱਥੇ ਮੈਨੂੰ ਖੰਡ ਪਾਠ ਦੀ ਜਿਹੜੀ ਨਾ ਵਾਰੀ ਮਿਲ ਗਈ। ਕਹਿੰਦੇ ਜਦੋਂ ਖੰਡ ਪਾਠ ਆਰੰਭ ਹੋਇਆ ਨਾ,
ਤੇ ਮੈਨੂੰ ਚੁੱਕ ਕੇ ਖੜਿਆ ਉਹਨਾਂ ਨੇ ਤੇ ਮੇਰੇ ਕੋਲ ਖੰਡ ਪਾਠ ਵਾਲੀ ਜਗ੍ਹਾ ਤੇ ਚੌਂਕੜਾ ਮਾਰ ਕੇ ਵੀ ਨਾ ਬੈਠਿਆ ਜਾਵੇ। ਇੱਕ ਬੰਦੇ ਨੇ ਸੱਜਿਓਂ ਢਰਾਸ ਦਿੱਤੀ ਏ, ਇੱਕ ਬੰਦੇ ਨੇ ਖੱਬਿਓਂ ਦਿੱਤੀ ਏ, ਤੇ ਮੇਰਾ ਸਰੀਰ ਖਲਾਰਿਆ ਹੋਇਆ। ਬਈ ਖੰਡ ਪਾਠ ਦੀ ਰਮਤਾ ਧਿਆਨ ਨਾਲ ਸੁਣ ਲਿਆ, ਆਖੋ ਸਤਨਾਮ। ਕਹਿੰਦੇ ਖੰਡ ਪਾਠ ਆਰੰਭ ਹੋ ਗਿਆ, ਅਰਦਾਸ ਹੋ ਗਈ ਮੇਰੇ ਨਾਂ ਦੀ, ਦੇਹ ਰੋਗਤਾ ਦੀ। ਸੰਗਤ ਜੀ ਬਾਬਲ ਮੇਰਾ, ਇਹ ਉਹਨਾਂ ਨੇ 100 ਸਟੇਜ ਤੋਂ ਭਜਨ ਸੁਣਾਇਆ ਜੇ ਜ਼ਿਆਦਾ ਹੀ ਸ਼ਾਇਦ। ਇਹ ਰਸਾਲੇ 'ਚ ਵੀ ਸਿਫਸਲਾ, ਅੱਜ ਅਗਲੀ ਵਾਰੀ ਸਾਰਾ ਇਹਦਾ ਵੇਰਵਾ ਆਏਗਾ। ਇੰਟਰਵਿਊ ਲਈ ਉਹਨਾਂ ਦੀ, ਕਹਿੰਦੇ ਮੈਂ ਪਾਠ ਸੁਣਦਾ ਰਿਹਾ ਸੁਣਦਾ ਰਿਹਾ ਸੁਣਦਾ ਰਿਹਾ। ਕਹਿੰਦੇ ਜਦੋਂ 262 ਅੰਗ ਦੇ ਕੋਲ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਆਇਆ, ਗੱਜ ਕੇ ਆਖੋ ਸਤਨਾਮ, ਤੇ ਕਹਿੰਦੇ ਮੈਂ ਨਾ ਗੁਰੂ ਗ੍ਰੰਥ ਸਾਹਿਬ ਵੱਲ ਵੇਖੀ ਜਾਵਾਂ ਕਿ ਬਾਬਾ ਜੀ ਇੱਥੋਂ ਮੈਂ ਖਾਲੀ ਜਾਵਾਂਗਾ, ਗੁਰੂ ਰਾਮਦਾਸ ਜੀ ਮੈਂ ਇੱਥੋਂ ਖਾਲੀ ਜਾਵਾਂਗਾ, ਗਰੀਬ ਨਵਾਜ ਤੇਰੇ ਘਰ ਕਾਹਦਾ ਘੱਟ ਹੈ, ਕਿਰਪਾ ਕਰੋ ਨਾ। ਇਹ ਉਹਨਾਂ ਨੇ ਆਪਣੇ ਮੂੰਹੋਂ ਬਚਨ ਸੁਣਾਇਆ। ਕਹਿੰਦੇ ਸੁਖਮਨੀ ਸਾਹਿਬ ਚੱਲਦੀ ਪਈ ਸੀ ਅਤੇ ਮੇਰੇ ਅੰਦਰੋਂ ਵੈਰਾਗ ਵਿੱਚ ਅਰਦਾਸਾਂ ਨਿਕਲ ਰਹੀਆਂ ਸੀ, ਮਹਾਰਾਜ ਮੇਰੀ ਵੀ ਝੋਲੀ ਭਰੋ ਨਾ, ਮੇਰੇ 'ਤੇ ਵੀ ਕਿਰਪਾ ਕਰੋ ਨਾ। ਅਤੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਸ ਵੇਲੇ ਇੱਕ ਦੁਧੀਆਂ ਰੰਗ ਦੀ ਲਾਈਟ ਨਿਕਲਦੀ ਹੈ, ਦੁਧੀਆਂ ਰੰਗ ਦੀ ਲਾਈਟ ਨਿਕਲਦੀ ਹੈ, ਜਿਹੜੀ ਲਾਈਟ ਦੁਧੀਆਂ ਰੰਗ ਦੀ ਨਿਕਲਦੇ ਨਿਕਲਦੇ ਕੀ ਵੇਖਦਾ ਕਿ ਮੇਰੇ ਕੰਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਹ ਉਹਨਾਂ ਆਪਣਾ ਬਚਨ ਸੁਣਾਇਆ ਕਿ ਮੈਂ ਬੈਠਾ ਕੰਧ ਨਾਲ ਢਰਾਸ ਲਾ ਕੇ, ਬਿਲਕੁਲ ਕਾਨਾ ਬਣਿਆ ਹੋਇਆ, ਪਰ ਜਦੋਂ ਦੁਧੀਆਂ ਰੰਗ ਦੀ ਲਾਈਟ ਮੇਰੇ ਕੰਨ ਵਿੱਚ ਅੰਦਰ ਪ੍ਰਵੇਸ਼ ਕਰਦੀ ਏ ਤੇ ਨਾਲ ਹੀ ਮੇਰਾ ਕੰਨ ਖੁੱਲ ਜਾਂਦਾ ਤੇ ਮੈਨੂੰ ਨਾ ਸੁਣਨਾ ਸ਼ੁਰੂ ਹੋ ਜਾਂਦਾ। ਮੈਨੂੰ ਉਸ ਵੇਲੇ ਕਹਿੰਦੇ ਸੁਣਨਾ ਸ਼ੁਰੂ ਹੋ ਜਾਂਦਾ ਤੇ ਕਹਿੰਦੇ ਮੈਂ ਹੁਣ ਦੱਸਦਾ ਨਹੀਂ ਪਿਆ ਸੱਜੇ ਖੱਬੇ, ਪਰ ਅੰਦਰ ਮੈਨੂੰ ਪਤਾ ਲੱਗ ਗਿਆ ਕੁਝ ਹੋ ਗਿਆ, ਆਖੋ ਸਤਨਾਮ, ਕੁਝ ਕਿਰਪਾ ਹੋ ਗਈ ਏ। ਇੱਕ ਪੰਕਤੀ ਮੇਰੇ ਸਾਹਮਣੇ ਆ ਗਈ ਜੀ, ਇੱਕ ਵਾਰੀ ਜਰਾ ਪੜ ਲਓ ਪਿਆਰ ਦੇ ਵਿੱਚ। ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ ਦੇਹ, ਬੀਬੀਓ ਪ੍ਰਗਟ ਗੁਰਾਂ ਕੀ। ਸਾਰੇ ਗੁਰਮੁਖ ਪ੍ਰਗਟ ਗੁਰਾਂ ਕੀ,
ਪ੍ਰਗਟ ਗੁਰਾਂ ਕੀ ਦੇ।
ਗੁਰੂ ਗ੍ਰੰਥ ਜੀ ਮਾਨਿਓ,
ਗੁਰੂ
ਗ੍ਰੰਥ ਜੀ ਆਹ, ਉਹ ਗੁਰੂ ਗ੍ਰੰਥ ਸਾਹਿਬ ਨੂੰ ਵਰਕੇ ਨਾ ਸਮਝਣਾ।
ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ ਦੇਹ,
ਪ੍ਰਗਟ ਗੁਰਾਂ ਕੀ ਉਥੀ ਪਰਮੇਸ਼ਰ ਕਾ ਥਾਨ ਹੈ, ਉਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਉਥੀ ਪਰਮੇਸ਼ਰ ਕਾ ਥਾਨ, ਉਥੀ ਪਰਮੇਸ਼ਰ ਕਾ ਥਾਨ।
ਬੋਲੋ
ਪ੍ਰਗਟ ਗੁਰਾਂ ਕੀ,
ਪ੍ਰਗਟ ਗੁਰਾਂ ਕੀ ਦੇ।
ਗੱਜ ਕੇ ਆਖੋ ਸਤਨਾਮ। ਕਹਿੰਦੇ ਮੈਂ ਬੋਲਾਂ ਨਾ ਪਰ ਮੈਂ ਸਮਝ ਗਿਆ ਇਹੋ ਕੰਨ ਜਿਹਦੇ ਰਾਹੀਂ ਸੁਣਨਾ ਬੰਦ ਸੀ ਖੁੱਲ ਗਿਆ। ਆਖੋ ਸਤਨਾਮ। ਇਹ ਪੋਥੀ ਨਹੀਂ ਜੇ, ਇਹ ਵਰਕੇ ਨਹੀਂ ਜੇ, ਸ਼ਾਈ ਨਹੀਂ ਜੇ, ਕਿਤੇ ਭੁਲੇਖੇ 'ਚ ਨਾ ਰਹਿਣਾ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਛਕਦੇ ਜੇ ਤੈਨੂੰ ਛਕਾਉਣਾ ਆਉਣਾ ਚਾਹੀਦਾ, ਅੱਜ ਵੀ ਮੰਨਦੇ ਜੇ ਤੈਨੂੰ ਮਨਾਉਣਾ ਆਉਣਾ ਚਾਹੀਦਾ, ਅੱਜ ਵੀ ਰੀਝਦੇ ਜੇ ਤੈਨੂੰ ਰਜਾਉਣਾ ਆਉਣਾ ਚਾਹੀਦਾ, ਅੱਜ ਵੀ ਗੱਲਾਂ ਕਰਦੇ ਜੇ ਤੈਨੂੰ ਬੁਲਾਉਣਾ ਆਉਣਾ ਚਾਹੀਦਾ। ਗੱਜ ਕੇ ਆਖੋ ਸਤਨਾਮ। ਇਹ ਬੜੀਆਂ ਲੰਬੀਆਂ ਡਿਟੇਲਾਂ ਕੀ ਦੱਸੀ ਇਸ ਸਵਾਦ ਨੂੰ, ਕਿਸੇ ਹੋਰ ਗ੍ਰੰਥ ਨੂੰ ਗੁਰੂ ਪਦਵੀ ਨਹੀਂ ਮਿਲੀ। ਆਖੋ ਸਤਨਾਮ। ਬਾਈਬਲ ਗ੍ਰੰਥ ਹੈ ਗੁਰੂ ਬਾਈਬਲ ਨਹੀਂ, ਗੀਤਾ ਗ੍ਰੰਥ ਹੈ ਗੁਰੂ ਗੀਤਾ ਨਹੀਂ, ਕੁਰਾਨ ਗ੍ਰੰਥ ਹੈ ਗੁਰੂ ਕੁਰਾਨ ਨਹੀਂ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ। ਆਖੋ ਸਤਨਾਮ। ਉਹ ਖਾਲਸਾ ਜੀ ਭਾਵਨਾ ਬਣਾਇਓ ਭਾਵਨਾ। ਅਸੀਂ ਸਾਰੇ ਫਰੀਦਾਬਾਦ ਵਾਲਿਆਂ ਨੂੰ ਬੇਨਤੀ ਕਰਦੇ ਹਾਂ, ਜਿਹੜਾ ਵੀ ਤੁਹਾਡੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਮਾਰੀ 'ਚ ਬਿਰਾਜਮਾਨ ਕਰਦਾ ਉਹਨੂੰ ਲੇਖਾ ਦੇਣਾ ਪਏਗਾ। ਆਖੋ ਸਤਨਾਮ। ਪਲੰਗ ਬਣਾਓ, 3x6x7 ਦਾ ਪਲੰਗ ਬਣਾਓ ਪਿਆਰਿਓ। ਜਿੰਨਾ ਸਤਿਕਾਰ ਵੱਧ ਕਰੋਗੇ ਓਨਾ ਹੀ ਤੁਹਾਡੀਆਂ ਝੋਲੀਆਂ ਭਰ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਜੇ ਕਿ ਜਿੰਨਾ ਤੂੰ ਅਦਬ ਗੁਰੂ ਗ੍ਰੰਥ ਸਾਹਿਬ ਦਾ ਕਰੇਗਾ 10 ਗੁਣਾ ਅਦਬ ਤੇਰਾ ਦੁਨੀਆ ਕਰੇਗੀ। ਤੂੰ ਕਰਕੇ ਵੇਖ, ਬਾਣੀ ਨੇ ਕਿਹਾ ਜਿਨ ਨਾਨਕ ਸਤਿਗੁਰ ਪੂਜਿਆ ਉਹ 3 ਹਰ ਪੂਜ ਕਰਾਵਾ। ਤੂੰ ਜਿੰਨਾ ਪੂਜੇਗਾ ਉਹਨੇ ਤੇਰੀ ਪੂਜਾ ਕਰਾ ਦੇਣੀ। ਆਖੋ ਸਤਨਾਮ। ਅੱਜ ਬਾਬਾ ਭਗਤ ਸਿੰਘ ਜੀ ਆਹ ਪੂਜਿਆ, ਅੱਜ ਕਿੱਡਰੀ ਲੋਕ ਵੇਖੋ ਸਤਿਕਾਰ। ਆ ਸੰਤ ਬਾਬਾ ਜਸਵੰਤ ਸਿੰਘ ਜੀ ਪੂਜਿਆ ਗੁਰੂ ਨੂੰ, ਅੱਜ ਜਗਤ ਸਤਿਕਾਰ ਕਰਦਾ। ਜਿਨ ਨਾਨਕ ਸਤਿਗੁਰ ਪੂਜਿਆ 3 ਹਰ ਪੂਜ ਕਰਾ। ਜਿੰਨਾ ਸਤਿਕਾਰ ਕਰ ਸਕੋ ਵੱਧ ਤੋਂ ਵੱਧ, ਜੇ ਘਰ ਤੁਸੀਂ ਨਹੀਂ ਸਤਿਕਾਰ ਕਰ ਸਕਦੇ ਫਿਰ ਸੈਂਚੀਆਂ ਰੱਖਿਆ ਕਰੋ ਸੈਂਚੀਆਂ। ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣਾ ਤੇ ਫਿਰ ਕੋਸ਼ਿਸ਼ ਕਰਨੀ ਹੈ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ। ਆਖੋ ਸਤਨਾਮ। ਆਪਣੇ ਬੱਚਿਆਂ ਤੱਕ ਨੂੰ ਸਿਖਾਓ ਕਿ ਸਾਹਿਬਾਂ ਦੇ ਕਮਰੇ 'ਚ ਕਿਵੇਂ ਪ੍ਰਸ਼ਾਦੇ ਦਾ ਥਾਲ ਖੜਨਾ, ਕਿਵੇਂ ਦੁੱਧ ਦਾ ਥਾਲ ਖੜਨਾ, ਕਿਵੇਂ ਭੋਗ ਲਵਾਉਣਾ, ਕਿਵੇਂ ਹੱਥ ਧਵਾਉਣੇ, ਕਿਵੇਂ ਤੋਲੀਆ ਅੱਗੇ ਕਰਨਾ। ਮਰਿਆਦਾ ਗੁਰੂ ਕਿਰਪਾ ਕਰੇ ਇਹ ਟੇਪਾਂ ਵਿੱਚ ਸੁਣ ਸਕਦੇ ਹੋ, 12 ਸਟਾਰ ਲੱਗੇ ਨੇ, ਇੱਕ ਇੱਕ ਵਿਸ਼ੇ ਨੂੰ ਛੇੜਿਆ ਨਹੀਂ ਜਾ ਸਕਦਾ। ਉਹ ਗੁਰੂ ਪਿਆਰੇ ਹੋ, ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ 'ਚੋਂ ਵਾਸੂ ਭਾਰਦਵਾਜ। ਇਹ ਮੈਂ ਸੰਗਤ ਨੂੰ ਇੱਕ ਗੱਲ ਦੱਸਣੀ ਭੁੱਲ ਗਿਆ, ਇਹ ਜਿਨ੍ਹਾਂ ਦਾ ਮੈਂ ਜ਼ਿਕਰ ਸੁਣਾ ਰਿਹਾ ਨਾ ਸਿੰਧੀ ਵਾਸੂ ਭਾਰਦਵਾਜ, ਇਹ ਸਾਧ ਸੰਗਤ ਅਮਰੀਕਾ ਦੀ ਨਾਸਾ ਯੂਨੀਵਰਸਿਟੀ ਦੇ ਵਿੱਚ ਸਾਇੰਸਿਸਟ ਨੇ। ਇਹਨਾਂ ਨੇ ਚੰਦਰਮਾ ਦੇ ਗ੍ਰਹਿ 'ਤੇ ਅਤੇ ਹੋਰ ਗ੍ਰਹਿਵਾਂ 'ਤੇ 2 ਕਿਤਾਬਾਂ ਲਿਖੀਆਂ ਹੋਈਆਂ। ਬੜੇ ਪੜ੍ਹੇ ਲਿਖੇ ਨੇ, ਕੋਈ ਇਹ ਨਹੀਂ ਵੀ ਆਮ ਕੋਈ ਬੜੀ ਵੱਡੀ ਬਾਤ ਹੈ। ਅਮਰੀਕਾ ਦੀ ਨਾਸਾ ਯੂਨੀਵਰਸਿਟੀ ਦੇ ਵਿਦਿਆਰਥੀ ਉੱਥੇ ਪਹੁੰਚਦਾ ਹੀ ਕੋਈ ਕੋਈ। ਫਿਰ ਜਿੰਨੀ ਸਾਇੰਸਿਸਟ ਨੇ ਖੋਜ ਕੀਤੀ ਹੋਈ ਹੈ, 2 ਕਿਤਾਬਾਂ ਗ੍ਰਹਿਵਾਂ ਦੇ ਉੱਤੇ ਲਿਖੀਆਂ ਹੋਈਆਂ, ਇਹ ਜਿਹੜਾਂ ਦੀ ਮੈਂ ਜ਼ਿਕਰ ਸੁਣਾ ਰਿਹਾ ਵਾਸੂ ਭਾਰਦਵਾਜ। ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਇੱਕ ਦੁਧੀਆ ਰੰਗ ਦੀ ਲਾਈਟ ਨਿਕਲਦੀ ਅਤੇ ਮੇਰੇ ਕੰਨ 'ਚ ਪ੍ਰਵੇਸ਼ ਕਰਦੀ ਅਤੇ ਨਾਲ ਹੀ ਕੰਨ ਖੁੱਲ ਜਾਂਦਾ ਅਤੇ ਮੈਂ ਸਮਝ ਲੈਂਦਾ ਉਹ ਕਿਰਪਾ ਹੋ ਗਈ ਹੈ, ਕਿਰਪਾ ਹੋ ਗਈ ਹੈ। ਉਹ ਮੇਰਾ ਇੱਕ ਚਿੱਤ ਆ ਗਿਆ, ਮੈਂ ਗੱਡੀ ਵੀ ਫੜਨੀ ਹੈ, ਅਰਦਾਸ ਕਰਿਓ। ਇਹਨਾਂ ਮੈਨੂੰ ਹੁਣ ਦੱਸਿਆ ਟਿਕਟਾਂ ਵੀ ਵੇਟਿੰਗ 'ਚ ਨੇ, ਸਾਰੇ ਕੰਮ ਸਰ ਜਾਣ। ਇੱਕ ਪੰਗਤੀ ਹੋਰ ਆ ਗਈ ਅੱਗੇ ਜੀ,
ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਉਤਰੇ,
ਦੁੱਖ
ਕਿਹਦੇ ਸੁਣੀ ਸੱਚੀ ਬਾਣੀ, ਸੁਣੀ ਸੱਚੀ ਜਪੋ ਬੀਬੀਓ, ਸੁਣੀ
ਸੱਚੀ ਬਾਣੀ ਸੁਣੀ ਗੱਜ ਕੇ ਆਖੋ ਸਤਨਾਮ। ਕਹਿੰਦੇ ਘੰਟੇ ਦੋ ਘੰਟੇ ਬਾਅਦ ਜਦੋਂ ਮੈਨੂੰ ਚੁੱਕ ਕੇ ਕਮਰੇ 'ਚ ਲਿਆਏ ਤੇ ਕਹਿੰਦੇ ਮੈਂ ਪਰਿਵਾਰ ਨੂੰ ਆਖਿਆ, ਕੋਈ ਮੈਨੂੰ ਪਰਿਵਾਰ ਵਾਲੇ ਗੱਲ ਕਹਿਣ ਲੱਗੇ ਤੇ ਖੱਬੇ ਕੰਨ 'ਚੋਂ ਕਹਿਣ ਵੀ ਇੱਧਰੋਂ ਤਾਂ ਸੁਣਦੇ ਨਹੀਂ ਹੈ, ਤੇ ਕਹਿੰਦੇ ਮੈਂ ਆਖਿਆ ਪਤਾ ਨਹੀਂ ਮੇਰੇ ਦੱਸਣ ਵਿੱਚ ਕੋਈ ਗਲਤੀ ਨਾ ਲੱਗ ਜੇ, ਪਰ ਹੁਣ ਭਾਵੇਂ ਇੱਧਰੋਂ ਸੁਣਾ ਦਿਓ ਭਾਵੇਂ ਇੱਧਰੋਂ ਸੁਣਾ ਦਿਓ, ਗੁਰੂ ਰਾਮਦਾਸ ਨੇ ਕਿਰਪਾ ਕਰਤੀ ਏ ਮੇਰਾ ਸੱਜਾ ਕੰਨ ਵੀ ਜਿਹੜਾ ਬੋਲਾ ਸੁਣਨ ਲੱਗ ਪਿਆ। ਜਿੰਨੇ ਵੀ ਮਾਈ ਭਾਈ ਸੰਗਤ ਜੀ ਇਹ ਗੱਲ ਇੱਕ ਸ਼ਰਧਾ ਲਈ ਸੁਣਾ ਰਹੇ ਹਾਂ ਆਪ ਜੀ ਨੂੰ, ਇਹ ਉਹਨਾਂ ਨੇ ਜ਼ਿਕਰ ਸੁਣਾਇਆ ਕਈ ਸਟੇਜਾਂ 'ਤੇ ਆਪਣਾ ਕਿ ਫਿਰ ਉਸ ਤੋਂ ਬਾਅਦ ਭੋਗ ਪੈ ਗਿਆ ਅਤੇ ਦਿਮਾਗ 'ਚ ਹੈਗਾ ਸੀ ਕਿ ਐਂ ਸੁਣਨ ਲੱਗ ਪਿਆ ਕੈਂਸਰ ਹੈਗੀ ਅਜੇ, ਅਤੇ ਕਹਿੰਦੇ ਸੂਰਤ ਜਾ ਕੇ ਜਦੋਂ ਫਿਰ ਡਾਕਟਰਾਂ ਨੂੰ ਸਾਰਾ ਦਿਖਾਇਆ ਇਲਾਜ ਕਰਾਇਆ ਅਗਲਾ ਚੱਲਿਆ, ਅਤੇ ਕਹਿੰਦੇ ਜਦੋਂ ਕੁਝ ਟੈਸਟ ਡਾਕਟਰ ਨੇ ਕਰਾਏ ਅਤੇ ਕਹਿੰਦੇ ਜਦੋਂ ਟੈਸਟ ਕਰਾ ਕੇ ਲਿਆਂਦੇ ਇੱਕ ਹੱਥ ਵਿੱਚ ਡਾਕਟਰ ਦੀਆਂ ਰਿਪੋਰਟਾਂ ਫੜੀਆਂ, ਦੂਜੀਆਂ ਪਹਿਲੀਆਂ ਕੈਂਸਰ ਵਾਲੀਆਂ, ਅਤੇ ਦੂਜੀਆਂ 'ਚ ਡਾਕਟਰ ਕਹਿੰਦਾ ਵਾਸੂ ਜੀ ਸਮਝ ਨਹੀਂ ਲੱਗਦੀ ਕੈਂਸਰ ਕਿੱਥੇ ਚਲਾ ਗਿਆ। ਆਖੋ ਸਤਨਾਮ। ਸੰਗਤ ਜੀ ਅੱਜ ਉਹ ਐਡੇ ਵੱਡੇ ਸਾਇੰਸਿਸਟ ਪੜ੍ਹੇ ਲਿਖੇ ਸਿੰਧੀ ਨੇ ਔਰ ਥਾਂ ਥਾਂ 'ਤੇ ਗੱਲ ਕਿਉਂ ਸੁਣਾ ਰਹੇ ਨੇ ਕਿ ਦੁਨੀਆਂ ਦੇ ਲੋਕ ਜਾਣ ਲੈਣ ਬਾਬਲ ਮੇਰਾ ਪੜ ਸਮਰੱਥਾ ਦੁੱਖ ਰੋਗ ਸੰਤਾ ਪੁੱਤਰੇ ਸੁਣੀ। ਇਹ ਗੁਰਬਾਣੀ ਵਿੱਚ ਸਭ ਕੁਝ ਏ, ਇਸ ਗੁਰਬਾਣੀ ਨਾਲ ਜੁੜੀਏ, ਇਸ ਬਾਬਲ ਨਾਲ ਜੁੜੀਏ। ਸੰਗਤ ਜੀ ਇੱਕ ਵਾਰੀ ਆਓ ਪੜ੍ਹੋ ਪਿਆਰ ਦੇ ਨਾਲ, ਅਤੇ ਫਿਰ ਸੱਚੇ ਪਾਤਸ਼ਾਹ ਨੇ ਜਿਵੇਂ ਪੰਜ ਸੱਤ ਮਿੰਟ ਹੋਰ ਲਵਾਉਣੇ ਹੋਏ ਜਾਂ ਭੋਗ ਪਾਉਣਾ ਹੋਇਆ, ਆਓ ਬੜੇ ਪਿਆਰ ਨਾਲ ਸਾਰੇ ਕਹੋ ਕੌਣ ਏ ਤੁਹਾਡਾ ਪਿਓ। ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ। ਜਪੋ ਬੀਬੀਓ ਬਾਬਲ ਮੇਰਾ, ਕਰਨ ਕਾਰਨ ਪ੍ਰਭ ਹਾਰਾ, ਭਾਵੇਂ ਤੁਸੀਂ ਜੇਕਰ ਪਹਿਲੇ ਸੁਣਿਆ ਵੀ ਹੋਏਗਾ ਪਰ ਗੁਰੂ ਦੀ ਗੱਲ ਜਿੰਨੀ ਵਾਰੀ ਕਹੋ ਮਿੱਠੀ ਲੱਗਦੀ। ਬਸ ਅਖੀਰਲੀ ਗੱਲ ਕਹਿ ਕੇ ਸਮਾਪਤੀ ਹੈ ਕਿ ਅੱਜ ਇਸ ਦੁਕਾਨ ਤੋਂ ਸ਼ਰਧਾ ਲੈ ਜਾਓ, ਭਾਵਨਾ ਲੈ ਜਾਓ ਕੌਣ ਹੈ ਪਿਓ ਤੁਹਾਡਾ। ਸੰਗਤ ਜੀ ਤੁਹਾਨੂੰ ਪਤਾ ਕੁਰਾਨ ਪਵਿੱਤਰ ਗ੍ਰੰਥ, ਇਹਦੇ ਵਿੱਚ ਗੁਰੂ ਨਾਨਕ ਦਾ ਨਾਂ ਆਇਆ ਹੋਇਆ। ਆਖੋ ਸਤਨਾਮ। ਮੈਂ ਛੋਟਾ ਕਰਕੇ ਮੁਹੰਮਦ ਸਾਹਿਬ ਨੇ 900 ਸਾਲ ਪਹਿਲਾਂ, ਮਹਾਰਾਜ ਤੋਂ 900 ਸਾਲ ਪਹਿਲਾਂ ਅਭਿਆਸੀ ਸੀ, ਮੁਹੰਮਦ ਸਾਹਿਬ ਵੀ ਅਭਿਆਸੀ ਸੀ। ਜਿਹੜੇ ਵੀ ਅਵਤਾਰ ਲੋਕ ਨੇ ਅਭਿਆਸੀ ਲੋਕ ਨੇ ਇਹਨਾਂ ਨੂੰ ਅਗਲਾ ਪਿਛਲਾ ਚਾਨਣਾ ਹੋ ਜਾਂਦਾ। ਤੁਸੀਂ ਦੂਰ ਨਾ ਜਾਓ, ਆਪਣੇ ਪਿਓ ਦੀ ਗੱਲ ਲੈ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਮਰੱਥ ਸੀ ਅਤੇ ਦੱਸ ਦਿੱਤਾ ਮੈਂ ਪਹਿਲੇ ਕਿੱਥੇ ਸੀ। ਅਬ ਮੈਂ ਆਪਣੀ ਕਥਾ ਵਿਖਾਨੂ, ਤਪ ਸਾਧਿਤ ਜੇ ਵਿਦਮਿਆਨ, ਹੇਮਕੁੰਟ ਇਹ ਹੇਮਕੁੰਟ ਦੇ ਹੁਣ ਚਰਨ 'ਤੇ ਨਹੀਂ ਪਏ ਕਲਗੀਧਰ ਜਿਸ ਇਸ ਜਾਮੇ 'ਚ ਆਏ, ਪਹਿਲਾਂ ਦੱਸਿਆ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਾਂ ਤੈਂ ਹਮ ਅਧਿਕ ਤਪੱਸਿਆ ਸਾਧੀ। ਮਹਾਂਕਾਲ ਕਾਲਕਾ ਰਾਧੀ, ਉਹ ਮਹਾਂਕਾਲ ਕੌਣ ਹੈ? ਉਹ ਆਪ ਕਾਲਪੁਰ, ਉਹਦੀ ਅਰਾਧਨਾ ਕੀਤੀ। ਇਸ਼ਾਰਾ ਲੈਣਾ ਮੁਹੰਮਦ, ਇਹ ਜਿਹੜੇ ਅਵਤਾਰ ਲੋਕ ਅਭਿਆਸੀ, ਇਹਨਾਂ ਦੀ ਬੈਟਰੀ ਸਿੱਧੀ ਵੱਜਦੀ ਹੈ, ਅੱਗੇ ਵੀ ਪਿੱਛੇ ਵੀ। ਜਦੋਂ ਸਿੱਧੀ ਵੱਜੇ ਤਾਂ ਫਿਰ ਪਹਿਲੇ ਆ ਸਮਸਤ ਵੇਦ ਰਿਖੀ ਇਹਨੇ ਆਪਣੀਆਂ ਨੌ ਮਾਵਾਂ ਦਾ ਜ਼ਿਕਰ ਕੀਤਾ ਆਪਣੇ ਜਨਮ ਵਿੱਚ ਕਿ ਪਹਿਲੇ ਮੇਰੇ ਜਨਮ 'ਚ ਕਿਹੜੀ ਮਾਂ ਉਸ ਤੋਂ ਪਹਿਲੇ ਜਨਮ 'ਚ ਕਿਹੜੀ ਨੌ ਮਾਵਾਂ ਦਾ ਜ਼ਿਕਰ ਇਹਨੇ ਆਖੋ ਸਤਨਾਮ ਅਭਿਆਸ 'ਤੇ ਸ਼ੀਸ਼ਾ ਸਾਫ਼ ਹੋ ਜਾਂਦਾ ਮਨ ਦਾ ਅਭਿਆਸ ਨਾਲ ਸੰਗਤ ਜੀ ਮੁਹੰਮਦ ਸਾਹਿਬ ਜੀ ਦੇਖ ਲਿਆ ਅਭਿਆਸ 'ਚ ਵੇਖ ਲਿਆ ਕਿ ਅੱਜ ਤੋਂ 900 ਸਾਲ ਬਾਅਦ ਨਿਰੰਕਾਰ ਅਕਾਲ ਪੁਰਖ ਅੱਲਾ ਨੇ ਨਾਨਕ ਦੇ ਰੂਪ 'ਚ ਧਰਤੀ 'ਤੇ ਆਉਣਾ ਆਖੋ ਸਤਨਾਮ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਉਹ ਤੁਹਾਡਾ ਪਿਓ ਕੌਣ ਹੈ ਵੇਖੋ ਕੁਰਾਨ ਦੇ ਵਿੱਚ ਮੁਹੰਮਦ ਸਾਹਿਬ ਉਹ ਗੁਰੂ ਕੇ ਪਿਆਰਿਓ ਇੱਕ ਪਿਆਰ ਭਰਿਆ ਇੱਕ ਹੁੰਦਾ ਲਾਂਬਾ ਇੱਕ ਹੁੰਦਾ ਪਿਆਰ ਭਰੀ ਗੱਲ ਲਾਂਬੇ ਵਿੱਚ ਕਈ ਵਾਰੀ ਗੂੜੇ ਮਿੱਤਰ ਨੂੰ ਕਹੀ ਜਾਂਦੀ ਮੁਹੰਮਦ ਸਾਹਿਬ ਜੀ ਕੁਰਾਨ ਵਿੱਚ ਪਿਆਰ ਭਰਿਆ ਲਾਂਬਾ ਦਿੰਦੇ ਨੇ ਅੱਲਾ ਨੂੰ ਉਹ ਕੁਰਾਨ ਦੀ ਆਇਤ ਜੇ ਕਾਲਾ ਕਾਲਾ ਰਸੂਲ ਅਲੱਲਾ ਸਲੱਲਾ ਅਲੱਲਾ ਐ ਵਸੱਲਮ ਮੁਹੰਮਦ ਸਾਹਿਬ ਕਹਿ ਰਹੇ ਕੁਰਾਨ 'ਚ ਮੈਂ ਜਿੱਥੋਂ ਤੱਕ ਇਹਦੇ ਅਰਥ ਸਮਝੇ ਹੈ ਕਾਲਾ ਕਾਲਾ ਬੜਾ ਹੀ ਪਿਆਰਾ ਰਸੂਲ ਅਲੱਲਾ ਅੱਲਾ ਅਲੱਲਾ ਹੋਰ ਪਿਆਰ ਹੈ ਐ ਮੇਰੇ ਪਿਆਰੇ ਅਲੱਲਾ ਐ ਮੇਰੇ ਪਿਆਰੇ ਕਾਲਾ ਕਾਲਾ ਰਸੂਲ ਅਲੱਲਾ ਸਲੱਲਾ ਅਲੱਲਾ ਐ ਵਸੱਲਮ ਬੜਾ ਹੀ ਪਿਆਰਾ ਵੇਖੋ ਲਾਂਬਾ ਦੇ ਰਹੇ ਪਿਆਰ ਵਿੱਚ ਐ ਮੇਰੇ ਬੜੇ ਪਿਆਰੇ ਅੱਲਾ ਇੱਕ ਤੈਨੂੰ ਸ਼ਿਕਾਇਤ ਕਾਲਾ ਕਾਲਾ ਰਸੂਲ ਅਲੱਲਾ ਸਲੱਲਾ ਅਲੱਲਾ ਐ ਵਸੱਲਮ ਤੇ ਤੀਜੀ ਲਾਈਨ 'ਚ ਕਹਿੰਦੇ ਕਾਹੂਲੇ ਇਨਾਹਾ ਧਿਆਨ ਦੇਣਾ ਅੱਜ ਮਾਣ ਕਰੋ ਕੌਣ ਹੈ ਪਿਓ ਜਿਹਦਾ ਤੁਸੀਂ ਲੜ ਫੜਿਆ ਮੁਹੰਮਦ ਸਾਹਿਬ ਕਹਿੰਦੇ ਕਾਹੂਲੇ ਇਨਾਹਾ ਇਹਦੇ ਅਰਥ ਕੀ ਨੇ ਐ ਮੇਰੇ ਪਿਆਰੇ ਅੱਲਾ ਬੜਾ ਹੀ ਪਿਆਰੇ ਅੱਲਾ ਬਹੁਤ ਹੀ ਪਿਆਰੇ ਅੱਲਾ ਤੈਨੂੰ ਇੱਕ ਲਾਂਬਾ ਪਿਆਰ ਭਰਿਆ ਉਹ ਕੀ ਲਾਂਬਾ ਕਾਹੂਲੇ ਇਨਾਹਾ ਕਿ ਮੈਨੂੰ 900 ਸਾਲ ਪਹਿਲਾਂ ਕਿਉਂ ਭੇਜਿਆ ਜੀ ਗਜਕਿਆ ਕੋ ਸਤਨਾਮ ਕਾਹੂਲੇ ਇਨਾਹਾ ਤੇ ਚੌਥੀ ਲਾਈਨ 'ਚ ਕਹਿੰਦੇ ਕਾਹੂਲੇ ਇਨਾਹਾ ਤੇ ਜਮਾਨਾ ਲੈ ਨਾਨਕ ਸ਼ਾਹੰ ਧਿਆਨ ਦੇਣਾ ਮੁਹੰਮਦ ਸਾਹਿਬ ਕਹਿੰਦੇ ਐ ਅੱਲਾ ਤੈਨੂੰ ਪਿਆਰ ਭਰਿਆ ਲਾਂਬਾ ਏ ਕਿ ਮੈਨੂੰ 900 ਸਾਲ ਪਹਿਲੇ ਕਿਉਂ ਭੇਜਿਆ ਜੀ ਮੈਂ ਆਰਾਧਨਾ ਵਿੱਚ ਵੇਖਿਆ 900 ਸਾਲ ਬਾਅਦ ਤੂੰ ਗੁਰੂ ਨਾਨਕ ਦੇ ਰੂਪ 'ਚ ਧਰਤੀ 'ਤੇ ਆਉਣਾ ਮੈਨੂੰ ਉਦੋਂ ਕਿਉਂ ਨਹੀਂ ਭੇਜਿਆ ਮੈਂ ਤੇਰੇ ਨਾਨਕ ਦੇ ਰੂਪ ਵਿੱਚ ਦਰਸ਼ਨ ਕਰ ਸਕਦਾ ਇੱਥੋਂ ਅੰਦਾਜ਼ਾ ਲਓ ਉਹ ਤੁਸੀਂ ਕਿੰਨੇ ਭਾਗਾਂ ਲਿਓ ਗੱਜ ਕੇ ਆਖੋ ਸਤਨਾਮ ਵੱਡੇ ਵੱਡੇ ਅਵਤਾਰ ਵੀ ਲੋਚਦੇ ਨੇ ਗੁਰੂ ਨਾਨਕ ਦੀ ਨਜ਼ਰ ਮਿਲ ਜੇ ਖਾਲਸਾ ਜੀ ਗੱਜ ਕੇ ਆਖੋ ਸਤਨਾਮ ਜਿੰਨੇ ਮਾਈ ਭਾਈ ਸਤਿਕਾਰ ਸਭ ਦਾ ਕਰੋ ਔਰ ਇੱਕ ਗੁਰੂ ਨਾਨਕ 'ਤੇ ਨਿਸ਼ਚਾ ਰੱਖੋ ਇੱਕ ਗੁਰੂ ਨਾਨਕ ਦੇ ਬਣੋ ਇਹ ਬੜੀ ਵੱਡੀ ਆਪ ਜੀ ਨੂੰ ਦਾਤ ਅਗਰ ਮਿਲ ਜੇ ਇਹ ਗੁਰਪੁਰਬ ਮਨਾਇਆ ਸਫਲਾ ਹੈ ਸਤਿਗੁਰੂ ਤੁਹਾਡੇ 'ਤੇ ਕਿਰਪਾ ਕਰੇ ਸਾਰੇ ਬੰਨੇ ਘੁੰਮਣਾ ਬੰਦ ਕਰੋ ਸਤਿਕਾਰ ਸਭ ਦਾ ਕਰੋ ਪਰ ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਗੁਰੂ ਕਿਰਪਾ ਕਰਨ ਤੁਹਾਡੇ 'ਤੇ ਬਖਸ਼ਿਸ਼ ਕਰਨ ਅੱਜ ਬੜੀ ਵੱਡੀ ਖੁਸ਼ੀ ਹੈ ਕਿ ਜਿਹੜੇ 56 ਪ੍ਰਾਣੀ ਕਿਉਂਕਿ ਵਾਕਈ ਭਾਈ ਅਮਨਦੀਪ ਸਿੰਘ ਦੱਸਿਆ ਕਿ 5-7 ਤੱਕ ਦੀ ਗਿਣਤੀ ਸੀ ਅਤੇ ਮਨ ਫਿਰ ਡਰਦਾ ਵੀ ਸੀ ਇੱਕ ਗੱਲੋਂ ਬੈਟਰੀ ਚਾਰਜ ਹੋ ਜਾਂਦੀ ਸੀ ਸੰਤ ਅਤਰ ਸਿੰਘ ਜੀ ਦਾ ਬਚਨ ਮਹਾਂਪੁਰਸ਼ਾਂ ਦਾ ਕਹਿੰਦੇ ਅੰਮ੍ਰਿਤ ਛਕਣ ਵਾਲਾ ਇੱਕ ਵੀ ਆ ਜਾਵੇ ਤਾਂ ਵੀ ਕੋਈ ਨਹੀਂ ਗਾਹੀ ਕੇ ਆਖੋ ਸਤਨਾਮ ਪਤਾ ਨਹੀਂ ਕਿਹੜੇ ਵੇਲੇ ਉਹਦਾ ਕੀ ਜੀਵਨ ਬਦਲ ਜਾਣਾ ਔਰ ਗੁਰੂ ਨੇ ਤਰਸ ਕੀਤਾ 56 ਪ੍ਰਾਣੀ ਸਤਿਗੁਰੂ ਜੀ ਦੇ ਬੇੜੇ 'ਚ ਬੈਠੇ ਨੇ ਇਹ ਸਾਰੀ ਕਮੇਟੀ ਨੂੰ ਵਧਾਈਆਂ ਬਾਕੀ ਵੀ ਸਾਰੇ ਪ੍ਰੇਰਨਾ ਲੈਣਾ ਅਗਾਂਹ ਜਦੋਂ ਵੀ ਆਪ ਜੀ ਦੇ ਚਰਨਾਂ 'ਚ ਅੰਮ੍ਰਿਤ ਸੰਚਾਰ ਹੋਵੇ ਜਿਹੜੇ ਜਿਹੜੇ ਰਹਿ ਗਏ ਨੇ ਉਹ ਵੀ ਪਿਆਰਿਓ ਮਨ ਬਣਾ ਕੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੇੜੇ ਵਿੱਚ ਬੈਠਣਾ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੱਚੇ ਪਾਤਸ਼ਾਹ ਜੀ ਦੀਆਂ ਆਪ ਜੀ ਦੇ ਮਿਹਰਾਂ ਹੋਣ ਕਿਰਪਾ ਹੋਣ ਬਹੁਤ ਖੁਸ਼ੀ ਔਰ ਵੱਡੀ ਅਸੀਂ ਪਾਣੀਪਤ ਤੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਅੱਜ ਤੁਹਾਨੂੰ ਖੁਸ਼ੀ ਨਹੀਂ ਇਹ ਅਖਬਾਰਾਂ 'ਚ ਦੇਣਾ, ਥਾਂ ਥਾਂ ਦੱਸਣਾ, ਚੰਗੀ ਗੱਲ ਦੱਸਣੀ ਚਾਹੀਦੀ ਹੈ। ਅੱਜ ਪਾਣੀਪਤ ਤੋਂ ਅੰਕਰ ਕੁਮਾਰ ਅੰਕੁਰ ਸਿੰਘ ਸਜਿਆ, ਆਖੋ ਸਤਨਾਮ। ਅੱਜ ਪਾਣੀਪਤ ਤੋਂ ਹੰਸ ਰਾਜ ਹੰਸਪ੍ਰੀਤ ਸਿੰਘ ਸਜਿਆ, ਆਖੋ ਸਤਨਾਮ। ਅੱਜ ਪਾਣੀਪਤ ਤੋਂ ਰਕੇਸ਼ ਕੁਮਾਰ ਭਾਈ ਰਕੇਸ਼ ਸਿੰਘ ਸਜਿਆ, ਗੱਜ ਕੇ ਆਖੋ ਸਤਨਾਮ। ਅੱਜ ਤੁਹਾਡੇ ਫਰੀਦਾਬਾਦ ਤੋਂ ਸ਼੍ਰੀ ਮਨੋਹਰ ਲਾਲ ਭਾਈ ਮਨੋਹਰ ਸਿੰਘ ਸਜ ਗਿਆ, ਗੱਜ ਕੇ ਆਖੋ ਸਤਨਾਮ। ਉਹ ਇੱਕ ਜਕਾਰਾ ਤੇ ਬੁਲਾ ਦਿਓ ਉਹਦੇ ਪਿਆਰ 'ਚ। ਆਪ ਨਾ ਦਿਓ ਤਾਂ ਲੇਵੋ, ਮੰਗੇ ਤੁਸੀਂ ਨਹੀਂ ਬੁਲਾਇਆ, ਮੈਂ ਜਕਾਰਾ ਮੰਗ ਲਿਆ, ਗੱਜ ਕੇ ਆਖੋ ਸਤਨਾਮ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੋ। ਇਸ ਕਰਕੇ ਇਹ ਤੁਹਾਡੇ ਲਈ ਵੱਡੀਆਂ ਖੁਸ਼ੀਆਂ ਨੇ ਪਿਆਰਿਓ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਸਾਰੇ ਮਾਈ ਭਾਈ ਹੋ ਸਕੇ ਪੰਜ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਅਰਦਾਸ ਕਰਿਓ ਕਿ ਅਗਾਂਹ ਵੀ ਸੱਚੇ ਪਾਤਸ਼ਾਹ ਹੋਰ ਵੀ, ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਿਆ, ਹੋਰ ਵੀ ਅੱਜ ਬਹੁਤ ਸਾਰੇ ਸਹਿਜਧਾਰੀ ਗੁਰੂ ਦੇ ਸਿੰਘ ਸਜੇ ਨੇ, ਜਿਹੜੀ ਵੱਡੀ ਲਾਟਰੀ ਹੈ। ਨਹੀਂ ਤਾਂ ਕਥਾ ਵਿਚਾਰਾਂ ਬਹੁਤ ਹੁੰਦੀਆਂ, ਬਹੁਤ ਕੀਰਤਨ ਦਰਬਾਰ ਸਜਦੇ ਨੇ, ਬਹੁਤ ਪ੍ਰਚਾਰ ਹੋ ਰਿਹਾ, ਪਰ ਸੁਣਾਉਣ ਵਾਲੇ ਸੁਣਾ ਕੇ ਚਲੇ ਗਏ, ਸੁਣਨ ਵਾਲੇ ਸੁਣ ਕੇ ਚਲੇ ਗਏ, ਮੰਨਣਾ ਕਿਨੇ? ਗੱਜ ਕੇ ਆਖੋ ਸਤਨਾਮ। ਇਹ ਜਦੋਂ ਕੋਈ ਚੀਜ਼ ਮੰਨਣ 'ਚ ਆ ਜਾਏ ਉਦੋਂ ਸਮਝ ਲਓ ਗੁਰੂ ਦੀਆਂ ਪੂਰਨ ਖੁਸ਼ੀਆਂ। ਅਤੇ ਸਤਿਗੁਰੂ ਕਲਗੀਧਰ ਦਾ ਕੋਟਨ ਕੋਟ ਸ਼ੁਕਰਾਨਾ ਅਤੇ ਧੰਨਵਾਦ ਹੈ, ਜਿਨ੍ਹਾਂ ਨੇ ਆਪਣੀ ਕਿਰਪਾ ਕਰਕੇ ਇਹ ਸਾਰਾ ਕਾਰਜ ਗੁਰਦੁਆਰਾ ਪੋਥੀਮਾਲਾ ਸਾਹਿਬ, ਇਹਨਾਂ ਦੇ ਸਾਰੇ ਪ੍ਰਬੰਧਕਾਂ ਪਾਸੋਂ ਆਪ ਸੇਵਾ ਲਈ ਹੈ। ਵਾਹਿਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ ਸਭ ਨੂੰ, ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੰਗਤ ਜੀ, ਮਨ ਵਿੱਚ ਸਤਿਗੁਰ ਕੇ ਬੜਾ ਪਿਆਰ ਇਹਨਾਂ ਨੂੰ। ਤੋ ਸਾਰੀ ਸੰਗਤ ਨੂੰ ਬੇਨਤੀ ਹੈ, ਅੱਜ ਪਿਆਰ 'ਚ ਆ ਕੇ ਇੱਕ ਸਬੂਤ ਦੇ ਦਿਓ ਕਿ ਅੱਜ ਤੋਂ ਬਾਅਦ ਜੋ ਕੁਝ ਮੰਗਾਂਗੇ, ਕੋਈ ਦੁੱਖ ਆ ਜਾਏ ਸੁੱਖ ਆ ਜਾਏ, ਅਸੀਂ ਸਹਾਰਾ ਲਵਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਖੋ ਸਤਨਾਮ। ਗੁਰਬਾਣੀ ਦਾ ਸਹਾਰਾ ਲਵਾਂਗੇ, ਦੁੱਖ ਆ ਜਾਏ ਸੁੱਖ ਆ ਜਾਏ ਗੁਰੂ ਗ੍ਰੰਥ ਸਾਹਿਬ ਕੋਲ ਮੰਗਾਂਗੇ, ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਿਆਂ ਦਾ ਸੰਗ ਕਰਾਂਗੇ, ਆਖੋ ਸਤਨਾਮ। ਕਰੋ ਕਿਰਪਾ, ਵੇਖਦੇ ਹਾਂ ਦਾਸ ਜੀ ਪਹਿਲੇ ਹੱਥ ਖੜੇ ਕਰਦਾ ਸਾਰੇ ਜਕਾਰੇ ਦੇ ਰੂਪ 'ਚ। ਓ ਸ਼ਾਬਾਸ਼, ਵਾਹ ਵਾਹ, ਸ਼ਾਬਾਸ਼, ਵਾਹ ਬੀਬੀਓ, ਸ਼ਾਬਾਸ਼ ਬਈ, ਸ਼ਾਬਾਸ਼ ਆ ਖੱਟਿਆ ਜੇ। ਅੱਛਾ ਸੁਣ ਲਓ, ਬਾਤ ਕਰ ਲਓ ਥੱਲੇ, ਹੁਣ ਥੱਕ ਗਏ ਹੁਣ। ਉਹ ਪਿਆਰਿਓ ਨਿਹਾਲ, ਇਹ ਜਿਹੜੇ ਹੱਥ ਖੜਾ ਕੀਤੇ ਜੇ, ਇਹਦੀ ਲਾਜ ਰੱਖਣੀ। ਦਾਸ ਸੂਰਤ ਸੀ ਸੂਰਤ, ਉੱਥੇ ਮੈਂ ਬੇਨਤੀ ਕੀਤੀ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਕੋਲ ਮੰਗਣਾ, ਸਤਿਕਾਰ ਸਭ ਦਾ, ਨਰਾਦਰੀ ਕਿਸੇ ਦੀ ਨਹੀਂ ਸਿੱਖ ਨੇ ਕਰਨੀ, ਪਰ ਇੱਥੋਂ ਹੀ ਮੰਗਣਾ। ਦੁੱਖ ਆ ਜੇ ਨੇਮ ਵਧਾਉਣਾ, ਸੁੱਖ ਆ ਜੇ ਤਾਂ ਵੀ ਸ਼ੁਕਰਾਨੇ 'ਚ ਨੇਮ ਵਧਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਵਾਲਿਆਂ ਦਾ ਸੰਗ, ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਮੰਗਣਾ। ਉੱਥੇ ਸੰਗਤ ਜੀ ਹੱਥ ਕੀਤੇ ਸੰਗਤ ਨੇ ਖੜ੍ਹੇ, ਬੜੀ ਖੁਸ਼ੀ ਹੋਈ। ਜਦੋਂ ਭੋਗ ਪੈ ਗਿਆ ਨਾ, ਅਤੇ ਦਾਸ ਜਦੋਂ ਬਾਹਰ ਗੱਡੀ 'ਚ ਬਹਿ ਗਿਆ, ਮੈਂ ਸ਼ੀਸ਼ਾ ਥੱਲੇ ਕੀਤਾ, ਮੈਂ ਕਿਹਾ ਦੱਸੋ ਬੀਬੀ, ਕਹਿੰਦੀ ਭਾਈ ਸਾਹਿਬ ਹੱਥ ਤਾਂ ਮੈਂ ਖੜ੍ਹੇ ਕਰਤੇ, ਪਰ ਮੈਂ ਬਾਅਦ 'ਚ ਸੋਚਿਆ, ਇਹ ਮੈਂ ਹੁਣ ਖੁੱਲ੍ਹ ਕੇ ਨਹੀਂ ਜੇ ਬੋਲਣਾ, ਇਸ਼ਾਰਾ ਦੇਣਾ ਜੇ ਕਿ ਕਈ ਬੇੜੀਆਂ ਵਾਲੇ ਕੌਣ ਨੇ ਅਤੇ ਇੱਕ ਵਾਲੇ ਕੌਣ ਨੇ। ਕਹਿੰਦੀ ਮੈਂ ਬਾਅਦ 'ਚ ਸੋਚਿਆ, ਮੈਂ ਇਸ਼ਾਰਾ ਦਿਆਂਗਾ, ਹੋਰ ਡਿਟੇਲ ਨਹੀਂ ਦਿਆਂਗਾ। ਕਹਿੰਦੀ ਮੈਂ ਹੱਥ 'ਤੇ ਖੜ੍ਹੇ ਕਰਤੇ, ਪਰ ਭਾਈ ਸਾਹਿਬ ਮੈਂ ਬਾਅਦ 'ਚ ਸੋਚਿਆ, ਮੈਂ 7 ਦਿਨ ਸੁੱਖਣਾ ਸੁਖੀ ਹੋਈਏ ਕਿਸੇ ਜਗ੍ਹਾ 'ਤੇ ਕੱਚੀ ਲੱਸੀ ਚੜ੍ਹਾਉਣ ਦੀ, ਗੱਲ ਕਿਹਾ ਕੋ ਸਤਨਾਮ। ਇਸ਼ਾਰਾ ਸਮਝ ਲੈਣਾ ਵੀ ਭਾਈ ਵੀ ਅਤੇ ਬੀਬੀਆਂ ਵੀ। ਪਿਆਰਿਓ, ਮੈਨੂੰ ਕਹਿੰਦੇ ਮੈਂ 7 ਦਿਨ ਸੁੱਖਣਾ ਸੁੱਕੀ ਕਿਸੇ ਜਗ੍ਹਾ 'ਤੇ ਕੱਚੀ ਲੱਸੀ ਚੜ੍ਹਾਉਣ ਦੀ, ਮੈਂ ਹੱਥ ਖੜ੍ਹੇ ਕਰਤੇ ਹੈ, ਗੁਰੂ ਗ੍ਰੰਥ ਸਾਹਿਬ ਕੋਲ ਮੰਗਣਾ, ਇੱਥੇ ਹੀ ਜਾਣਾ ਸਰਕਾਰ ਸਾਹਿਬ ਦਾ। ਕਹਿੰਦੀ ਭਾਈ ਸਾਹਿਬ ਉਹ 7 ਦਿਨ ਦਾ ਕੀ ਬਣੇਗਾ ਜਿਹੜਾ ਪਹਿਲਾਂ ਸੁੱਖਿਆ, ਗੱਲ ਕਿਹਾ ਕੋ ਸਤਨਾਮ। ਇਹ ਤੁਹਾਨੂੰ ਗੱਲ ਪੱਕਿਆਂ ਕਰਨ ਲਈ ਕਹਿ ਰਹੇ ਹਾਂ। ਜਦੋਂ ਉਹਨੇ ਕਿਹਾ ਉਹ 7 ਦਿਨ ਦਾ ਕੀ ਬਣੇਗਾ, ਮੈਂ ਸੋਚੀ ਪੈ ਗਿਆ, ਮੈਂ ਕਿਹਾ ਗੁਰਗਪਾਲ ਸਿਆ, ਇਹਨੂੰ ਠੇਡਾ ਵੀ ਲੱਗ ਗਿਆ ਨਾ, ਠੇਡਾ ਵੀ ਇਹਨੇ ਕਹਿਣਾ, ਉਸ ਕੱਚੀ ਲੱਸੀ ਨਹੀਂ ਚੜ੍ਹਾਈ, ਠੇਡਾ ਤਾਂ ਹੀ ਲੱਗਾ ਹੈ, ਗੱਲ ਕਿਹਾ ਕੋ ਸਤਨਾਮ। ਦਾਸ ਨੇ ਪਿਓ ਬੈਠਾ ਜੇ, ਉਹਦੀ ਹਜ਼ੂਰੀ 'ਚ ਬੋਲ ਰਿਹਾ ਜੇ। ਦਾਸ ਨੇ ਬੈਠੇ ਬੈਠੇ ਕੁਝ ਨਾ ਸੁਝੇ ਨੂੰ ਕੀ ਕਹਾਂ, ਇਹਦੇ ਸਾਧਨ ਕੋਈ ਸੁੱਖਣ। ਦਾਸ ਨੇ ਅਰਦਾਸ ਕੀਤੀ, ਮੈਂ ਕਿਹਾ ਸਤਿਗੁਰੂ ਆਪ ਹੀ ਬੁੱਧੀ 'ਚ ਆ ਕੇ ਦੱਸੋ ਇਹਨੂੰ ਕੀ ਕਹਾਂ, ਆਪ ਹੀ ਦੱਸੋ ਇਹਨੂੰ ਕੀ ਜਵਾਬ ਦਿਆਂ। ਅਤੇ ਜਿਵੇਂ ਬੁੱਧੀ 'ਚ ਆਪ ਹੀ ਸਤਿਗੁਰੂ ਪ੍ਰੇਰਨਾ ਦੇ ਦਿੰਦੇ ਹੈ, ਕਹਿੰਦੇ ਕਹਿਵੇ 52 ਪਾਠ ਸੋ ਮਨੀ ਸਾਹਿਬ ਕਰ ਲਈ, ਜਾਂ ਇੱਕ ਸਹਿਜ ਪਾਠ ਕਰ ਲਈ, ਜਾਂ ਇੱਕ ਖੰਡ ਪਾਠ ਕਰ ਲਈ, ਤੇਰੇ 7 ਦਿਨ ਵਿੱਚ ਹੀ ਆ ਜਾਣਗੇ। ਹੁਣ ਬੀਬੀ ਉਹ ਕਹਿੰਦੇ ਆ ਨਾ, ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ, ਗੱਲ ਮੈਂ ਉਹਦੀ ਸੁਣਾਈ ਹੈ ਪਰ ਸੁਣਾਈ ਤੁਹਾਨੂੰ, ਇਹ ਹੱਕ ਸਤਨਾਮ ਸਾਰਿਆਂ ਨੂੰ ਸੁਣਾਈ ਵੀ ਸਮਝ ਲੈਣਾ। ਕੋਈ ਇਹੋ ਜਿਹੀ ਵੀ ਗੱਲ ਸੁੱਖੀ ਹੋਵੇ ਤੇ ਓਨੀ ਬਾਣੀ ਵੱਧ ਪੜ ਲੈਣੀ, ਉਹ ਸੁੱਖਣਾ ਵਿੱਚੇ ਆ ਜਾਏਗੀ। ਆਖੋ ਸਤਨਾਮ ਮਨ ਵਿੱਚ, ਆ ਸਭ ਤੋਂ ਵੱਡੀ ਪ੍ਰਵਾਨਗੀ, ਸਭ ਤੋਂ ਵੱਡੀ ਖੁਸ਼ੀ, ਜਿਹੜੀਆਂ ਬਾਹਾਂ ਖੜੀਆਂ ਕਰਕੇ ਤੁਸੀਂ ਇਹ ਪਿਆਰ ਦਾ ਸਬੂਤ ਦਿੱਤਾ ਕਿ ਅੱਜ ਤੋਂ ਬਾਅਦ ਸਾਡਾ ਸਿਰ ਧੰਨ ਗੁਰੂ ਗ੍ਰੰਥ ਸਾਹਿਬ ਤੇਰਾ ਹੈ, ਇਹਦੀ ਲਾਜ ਰੱਖਣੀ ਬਾਹਾਂ ਖੜੀਆਂ ਕਰਨ ਦੀ। ਆਓ ਪੜ੍ਹੋ ਪੰਕਤੀ, ਬੜੇ ਪਿਆਰ ਨਾਲ ਫਿਰ ਸਮਾਪਤੀ ਹੈ।
ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ,
ਬਾਬਲ ਮੇਰਾ ਵੱਡ ਸਮਰੱਥਾ, ਬਾਬਲ ਮੇਰਾ ਵੱਡ ਸਮਰੱਥਾ,
ਕਰਨ ਕਰਨ ਸਿਮਰਤ ਦੁੱਖ ਕੋਏ ਨਾ ਲਾਗੇ,
ਸਿਮਰਤ ਦੁੱਖ ਕੋਏ ਨਾ ਲਾਗੇ,
ਪਵ ਜਲ ਪਾਰੀ ਉਤਾਰਾ, ਵਾਹਿਗੁਰੂ
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 ਵਾਹਿਗੁਰੂ।
ਬਾਬਲ ਮੇਰਾ ਵੱਡ,
ਬਾਬਲ ਮੇਰਾ
ਬਾਬਲ ਮੇਰਾ